दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे सी इतिहास इथों तक पहुंचा है कि सतगुरु सच्चे पातशाह जी ने एक सूर दा संघार किया एक सूर नू मारिया ते सूर दी जिहड़ी जीव आत्मा है उन्हें अपनी गाथा सुनाई जिन्हें आख्या कि मैं सतगुरु अर्जन देव सच्चे पातशाह जी दा सिख सां एक समय बाबा बुढ़ा जी ने मैनू शराब दे दिता और उन्होंने मैनू आख्या कि तू सूर बन जा। कल इथों तक कथा पहुंची सी अज इथों अगे मैं प्रारंभ करदा। सुन मैं श्राप हृदय पछुताए वृद्ध को बाक साच होए जाए। पाना साहिब नू अपनी गाथा सुना रहा है कहिंदा कि जदों श्राप दिता बाबा बुढ़ा जी ने ते मैं बहुत ज्यादा बाद दे विच पछताया क्योंकि मैनू पता सी कि बाबा बुढ़ा जी दा आख्या होया वचन सफल हुंदा है भावे ओ देण श्राप ते भावे देण वरदान। होए दीन मैं बूझा फेरा श्राप अंत कब होए है मेरा। कहिंदा फिर मैं दीन होके अर्ज कीती बाबा बुढ़ा जी दे चरणा दे विच के श्राप ते तुसी दे दिता है ये ते जरूर पूरा होना ही होना है ते कृपा करके हुणे भी दस दियो के श्राप मेरा मुकेगा कदों ये लेखा खत्म कदों होएगा। बेनती मम सुन करुणा तरी श्राप अंत पाख्यो तिस करी। मेरी बेनती नू कहिंदा है कि फिर उन्होंने सुनिया ते दया नू तारण कीता ते फिर मैनू श्राप दे खत्म होण दा समा दस्या। श्री गोरे अर्जन के होए नंद आयद तारन बिखै बिलंद। बाबा बुढ़ा जी ने वचन कीता के सतगुरु अर्जन देव सच्चे पातशाह जी दे सपुत्र होणगे जेड़े के शस्त्रां दे धारण करन वाले होणगे और बहुत बिलंद होणगे। करत अखेर तोहे को मारे तन बिराह ते तबे उधारे। बाबा बुढ़ा जी ने आख्या के जदों ओ शिकार खेडण दे वास्ते इस पासे आउणगे ते शिकार खेडण दे दौरान ओ तेनू मार देणगे ते फेर तेरी ए जिहड़ी जून है ना सूर वाली ए खत्म होएगी ए मुकेगी। तब को मैं शू कर तन पाए बिचरत रहे वडाली थाए। ते कहिंदा है कि उदों दा ही मैं सूर दे तन नू पाया होया ते इसे ही वडाली दे लागे लागे विचरदा रहा। अब सत गुर ने आन उधारा खिलते अखर मोह को मारा। ते कहिंदा है कि अज ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੇਰਾ ਉਧਾਰ ਕਰ ਦਿੱਤਾ ਹੈ, ਮੈਨੂੰ ਇਸ ਜੂਣ ਤੋਂ ਮੁਕਤ ਕਰ ਦਿੱਤਾ ਹੈ, ਕਿਉਂਕਿ ਸ਼ਿਕਾਰ ਖੇਡ ਕੇ ਇਹਨਾਂ ਨੇ ਮੈਨੂੰ ਮਾਰ ਦਿੱਤਾ। ਇਮ ਕਹਿ ਪਰਮ ਗਤੀ ਕੋ ਗਯੋ ਪਾਨਾ ਸਾਧੂ ਸੁਣ ਬਿਸਮਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿੰਦਾ ਹੋਇਆ ਪਰਮ ਪਦਵੀ ਦੀ ਪ੍ਰਾਪਤੀ ਕਰ ਗਿਆ, ਉਥੋਂ ਚਲਾ ਗਿਆ। ਕਵੀ ਜੀ ਲਿਖਦੇ ਨੇ ਕਿ ਪਾਨਾ ਜੀ ਇਸ ਗੱਲ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ। ਤਾਹਾਂ ਦਮ ਦਮਾ ਕੁਛ ਬਨਵਾਏ ਬੈਠੇ ਪੈਂਦੇ ਲੀਨ ਬੁਲਾਏ। ਉਸ ਜਗ੍ਹਾ ਦੇ ਉੱਤੇ ਛੋਟਾ ਜਿਹਾ ਦਮਦਮਾ ਬਣਾਇਆ, ਜਿਹੜਾ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਅਲੀਸ਼ਾਨ ਗੁਰਦੁਆਰੇ ਦੇ ਰੂਪ ਦੇ ਵਿੱਚ ਤਬਦੀਲ ਹੋ ਗਏ। ਕਵੀ ਜੀ ਲਿਖਦੇ ਨੇ ਬੈਠੇ ਪੈਂਦਾ ਲੀਨ ਬੁਲਾਏ, ਉੱਥੇ ਬੈਠ ਕੇ ਫਿਰ ਪੈਂਦੇ ਨੂੰ ਬੁਲਾਇਆ। ਬੂਜੀ ਕੁਸ਼ਲ ਕੀਨ ਸਨਮਾਨਾ ਕਿਤਕ ਦੇਰ ਮੈਂ ਕੀਨ ਪਿਆਨਾ। ਪੈਂਦੇ ਖਾਂ ਦੇ ਸਰੀਰ ਦੀ ਰਾਜੀ ਖੁਸ਼ੀ ਪੁੱਛੀ। ਸਤਿਗੁਰਾਂ ਦੀ ਕਿਰਪਾ ਦੇ ਨਾਲ ਘੋੜੇ ਨੂੰ ਚੋਟ ਲੱਗੀ ਸੀ, ਪੈਂਦੇ ਖਾਂ ਨੂੰ ਚੋਟ ਨਹੀਂ ਸੀ ਲੱਗੀ। ਸਤਿਗੁਰਾਂ ਨੇ ਉਹਦਾ ਸਨਮਾਨ ਕੀਤਾ ਤੇ ਥੋੜੀ ਦੇਰ ਉੱਥੇ ਰੁਕਣ ਤੋਂ ਬਾਅਦ ਫਿਰ ਸਤਿਗੁਰੂ ਜੀ ਅੱਗੇ ਚੱਲ ਪਏ। ਪਾਨੇ ਸਾਥ ਕਥਤ ਗਥ ਆਏ ਜੋ ਸਿੱਖ ਬ੍ਰਿੰਦ ਕੀ ਨਿੰਦ ਅਲਾਏ। ਰਸਤੇ ਦੇ ਵਿੱਚ ਪਾਨੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੀ ਗਾਥਾ ਨੂੰ ਬਿਆਨ ਕਰਦੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਵੀ ਸਿੱਖਾਂ ਨੇ ਬਾਬਾ ਬੁੱਢਾ ਜੀ ਦੀ ਨਿੰਦਿਆ ਕੀਤੀ। ਸੁਣ ਕੇ ਸਰਾਪ ਸਵਣ ਦੁੱਖ ਮਾਨਾ ਸੋ ਤਨ ਧਰ ਮ੍ਰਿਗ ਪੰਛੀ ਨਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਬਾਬਾ ਬੁੱਢਾ ਜੀ ਨੇ ਇਹ ਬਚਨ ਕੀਤਾ ਸੀ ਕਿ ਗੁਰੂ ਕਿਆਂ ਨੂੰ ਕਿਧਰੋਂ ਦੀਆਂ ਭਾਜਰਾਂ ਪੈ ਗਈਆਂ ਨੇ, ਉਸ ਵੇਲੇ ਬਹੁਤਿਆਂ ਸਾਰਿਆਂ ਨੇ ਇਸ ਗੱਲ ਨੂੰ ਸੁਣਿਆ ਸੀ, ਭਾਵੇਂ ਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਬਾਬਾ ਬੁੱਢਾ ਜੀ ਦੇ ਸਾਹਮਣੇ ਇਹਨੇ ਇੰਨੀਆਂ ਗੱਲਾਂ ਕਹਿ ਦਿੱਤੀਆਂ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵੀ ਉਸ ਗੱਲ ਤੋਂ ਦੁੱਖ ਮੰਨਿਆ ਸੀ, ਕਹਿੰਦੇ ਨੇ ਸੋ ਤਨ ਧਰ ਮ੍ਰਿਗ ਪੰਛੀ ਨਾਨਾ, ਉਹਨਾਂ ਨੇ ਅਨੇਕਾਂ ਜੂਨਾਂ ਨੂੰ ਧਾਰਨ ਕੀਤਾ ਜਿਨ੍ਹਾਂ ਨੇ ਉਸ ਗੱਲ ਨੂੰ ਮਨ ਦੇ ਵਿੱਚੋਂ ਹੀ ਬੁਰਾ ਮੰਨਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਮ੍ਰਿਗ ਬਣਿਆ ਤੇ ਕੋਈ ਹੋਰ ਉੱਡਣ ਵਾਲਾ ਪੰਛੀ ਬਣਿਆ। ਹੇਤੇ ਅਖੇਰ ਕਹਿ ਤਿਨੈ ਸੰਘਾਰੋ ਅਗ ਮਿਟਾਏ ਕਰ ਸਿੱਖ ਉਧਾਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਰਾਪੇ ਹੋਏ ਸਿੱਖ ਨੇ ਮੈਂ ਅਖੇਰ ਖੇਡ ਕੇ ਸ਼ਿਕਾਰ ਖੇਡ ਕੇ ਉਹਨਾਂ ਨੂੰ ਮਾਰਦਾ ਹਾਂ ਤੇ ਉਹਨਾਂ ਦੇ ਪਾਪਾਂ ਨੂੰ ਮੁਕਤ ਕਰਕੇ ਉਹਨਾਂ ਨੂੰ ਕਲਿਆਣ ਦਿੰਦਾ ਹਾਂ। ਇਮ ਕਹਿ ਸੁਦਾ ਸਰੋਵਰ ਆਏ ਬੈਠ ਅਕਾਲ ਤਖਤ ਛਬ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਦੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਅੰਮ੍ਰਿਤਸਰ ਦੇ ਵਿੱਚ ਪਹੁੰਚ ਗਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਤਖਤ ਦੀ ਜਗ੍ਹਾ ਤੇ ਆਣ ਕੇ ਬਹਿ ਗਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਬਿਦ ਹਰ ਗੋਬਿੰਦ ਗੁਰ ਕਰਤ ਬਿਲਾਸ ਉਲਾਸ ਦਾਸਣ ਕੇ ਹਰ ਤ੍ਰਾਸ ਕੋ ਦਇਆਪਣ ਪਰਵਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਕੌਤਕ ਆਨੰਦ ਦੇ ਨਾਲ ਕਰਦੇ ਨੇ। ਦਾਸਾਂ ਦੇ ਤ੍ਰਾਸਾਂ ਨੂੰ ਡਰਾਂ ਨੂੰ ਸਤਿਗੁਰੂ ਜੀ ਦੂਰ ਕਰਦੇ ਨੇ ਤੇ ਆਪਣਾ ਪ੍ਰਵਾਸਾ ਦਿੰਦੇ ਨੇ, ਆਪਣਾ ਆਸ਼ਰਾ ਦਿੰਦੇ ਨੇ। ਏਕ ਦਿਵਸ ਸ੍ਰੀ ਅੰਮ੍ਰਿਤ ਸਰ ਕੇ ਤਟ ਪਰ ਬੈਠੇ ਮੱਜਣ ਕਰਕੇ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਸ ਦੇ ਕਿਨਾਰੇ ਦੇ ਉੱਤੇ ਬੈਠੇ ਸਨ। ਦੁੱਖ ਪੰਜਣ ਬਦਰੀ ਅਸਥਾਨ ਸੁਪਾਟ ਮਸੰਦ ਸਿੱਖ ਤਹਿ ਆਣ। ਜਿਹੜੀ ਦੁੱਖ ਪੰਜਣੀ ਬੇਰੀ ਹੈ ਉਹਦੇ ਲਾਗੇ ਹੀ ਅਸਥਾਨ ਸੀ ਜਿੱਥੇ ਕਿ ਸਤਿਗੁਰਾਂ ਦੇ ਹੋਰ ਵੀ ਬਹੁਤ ਸਾਰੇ ਸ਼ਸਤਰਧਾਰੀ ਸੂਰਮੇ ਬੈਠੇ ਸਨ। ਸਤ ਗੁਰ ਕੇ ਚੌਹ ਗਿਰਦ ਸੁਹਾਏ ਜਥਾ ਚੰਦ ਪਰਵਾਰਨ ਪਾਏ। ਜਿਵੇਂ ਚੰਦਰਮਾ ਨੂੰ ਪਰਵਾਰ ਪਿਆ ਹੁੰਦਾ ਹੈ, ਭਾਵ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਸੋ ਮਾਣ ਸਨ ਤੇ ਸਾਰੇ ਦੁਆਲੇ ਦੁਆਲੇ ਬੈਠੇ ਸਨ। ਸ੍ਰੀ ਹਰ ਗੋਬਿੰਦ ਤਬੈ ਬਖਾਨਾ ਇਸ ਬਦਰੀ ਕੇ ਤੀਰਥ ਜਾਣਾ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਭਾਈ ਸਿੱਖੋ, ਇਹ ਜਿਹੜੀ ਬੇਰੀ ਹੈ ਨਾ, ਇਹ ਬੇਰੀ ਬਹੁਤ ਵੱਡੇ ਮਹਾਤਮ ਵਾਲੀ ਹੈ। ਇਸ ਬੇਰੀ ਨੇ ਹੀ ਇਸ ਤੀਰਥ ਨੂੰ ਪ੍ਰਗਟ ਕੀਤਾ ਸੀ, ਭਾਵ ਕੇ ਅੰਮ੍ਰਿਤਸਰ ਨੂੰ, ਇਸ ਸਰੋਵਰ ਨੂੰ। ਕੁਛ ਚੌਥੇ ਸਤ ਗੁਰ ਕਰ ਗਏ ਸ੍ਰੀ ਗੁਰ ਪੰਚਮ ਖੋਜਤ ਪਏ। ਸਤਿਗੁਰੂ ਜੀ ਕਹਿੰਦੇ ਨੇ ਕਿ ਚੌਥੇ ਗੁਰੂ ਸਾਹਿਬ ਨੇ ਥੋੜਾ ਜਿਹਾ ਇਸ ਨੂੰ ਬਣਾਇਆ ਤੇ ਬਾਅਦ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਨੂੰ ਬਾਅਦ ਦੇ ਵਿੱਚ ਲੱਭਿਆ। ਰਾਜ ਸੁਤਾ ਕੁਸ਼ਟੀ ਪਤ ਧਰਿਓ ਆਪ ਜਾਏ ਕਿਤ ਮੰਗਨ ਕਰਿਓ। ਕਿਸ ਤਰੀਕੇ ਦੇ ਨਾਲ ਸਰੋਵਰ ਦੀ ਖੋਜ ਹੋਈ ਉਸ ਦੇ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਪੱਟੀ ਸ਼ਹਿਰ ਦੇ ਰਾਜੇ ਦੀ ਲੜਕੀ ਸੀ, ਬੀਬੀ ਰਜਨੀ ਦੇ ਵੱਲ ਇਸ਼ਾਰਾ ਹੈ। ਪੱਟੀ ਸ਼ਹਿਰ ਦੇ ਰਾਜੇ ਦੀ ਜਿਹੜੀ ਲੜਕੀ ਸੀ ਰਜਨੀ, ਉਸ ਨੂੰ ਉਹਦੇ ਪਿਤਾ ਨੇ ਗੁੱਸੇ ਹੋ ਕੇ ਕੁਸ਼ਤੀ ਦੇ ਨਾਲ ਵਿਆਹ ਦਿੱਤਾ। ਇਸ ਇਤਿਹਾਸ ਨੂੰ ਭਾਵੇਂ ਤੁਸੀਂ ਬਹੁਤ ਵਾਰੀ ਸੁਣ ਚੁੱਕੇ ਹੋ, ਪਰ ਜਿਸ ਤਰ੍ਹਾਂ ਕਵੀ ਜੀ ਨੇ ਥੋੜਾ ਥੋੜਾ ਬਿਆਨ ਕੀਤਾ, ਉਹ ਫਿਰ ਤੋਂ ਦੁਬਾਰਾ ਮੈਂ ਸਾਧ ਸੰਗਤ ਦੇ ਸਨਮੁਖ ਹਾਜ਼ਰ ਕਰਾਂਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕੁਸ਼ਤੀ ਦੇ ਨਾਲ ਆਪਣੀ ਧੀ ਨੂੰ ਵਿਆਹ ਦਿੱਤਾ ਰਜਨੀ ਨੂੰ ਉਹਦੇ ਪਿਤਾ ਨੇ। ਆਪ ਜਾਏ ਕਿ ਤਾਂ ਮੰਗਣ ਕਰਿਓ, ਤੇ ਕਹਿੰਦੇ ਨੇ ਕਿ ਇੱਕ ਸਮਾਂ ਐਸਾ ਆਇਆ ਇਸੇ ਬੇਰੀ ਦੀ ਛਾਵੇਂ ਆਪਣੇ ਪਤੀ ਦੀ ਖਾਈ ਨੂੰ ਟੋਕਰੇ ਨੂੰ ਰੱਖ ਕੇ ਤੇ ਪਿੰਡ ਦੇ ਵਿੱਚੋਂ ਮੰਗਣ ਦੇ ਵਾਸਤੇ ਚਲੀ ਗਈ। ਬਾਇਸ ਕੋ ਪਿਖ ਕੁਸ਼ਤੀ ਗਿਰਿਓ ਜਲ ਮੱਜਣ ਤੇ ਭਾ ਤਨ ਹਰਿਓ। ਜਦੋਂ ਮੰਗਣ ਦੇ ਵਾਸਤੇ ਰਜਨੀ ਪਿੰਡ ਦੇ ਵਿੱਚ ਚਲੀ ਗਈ, ਉਹਦੇ ਕੁਸ਼ਤੀ ਪਤੀ ਨੇ ਦੇਖਿਆ ਕਿ ਇਹ ਜਿਹੜੀ ਛੋਟੀ ਜਿਹੀ ਛੱਪੜੀ ਹੈ ਇਹਦੇ ਵਿੱਚ ਕਾਂ ਵੜਦੇ ਨੇ ਤੇ ਜਦੋਂ ਹੀ ਚੁੱਭੀ ਮਾਰ ਕੇ ਬਾਹਰ ਨਿਕਲਦੇ ਨੇ ਤੇ ਉਹ ਹੰਸ ਬਣ ਜਾਂਦੇ ਨੇ। ਇਸ ਤਰ੍ਹਾਂ ਦੀ ਜਦੋਂ ਦੇਖੀ ਹਾਲਾਤ, ਜਲ ਮੱਜਣ ਤੇ ਭਾ ਤਨ ਹਰਿਓ, ਤੇ ਉਸ ਵੇਲੇ ਕੁਸ਼ਤੀ ਨੇ ਮਨ ਦੇ ਵਿੱਚ ਸੋਚਿਆ ਇਹ ਤੇ ਪਾਣੀ ਬੜਾ ਕਰਾਮਾਤੀ ਹੈ, ਇਹਦੇ ਵਿੱਚ ਤੇ ਕੋਈ ਅਜਮਤ ਲੱਗਦੀ ਹੈ। ਰਿੜ ਰਿੜ ਕੇ ਉਹ ਵੀ ਪਾਣੀ ਦੇ ਵਿੱਚ ਚਲਾ ਗਿਆ, ਇਸ਼ਨਾਨ ਕਰਿਆ ਤੇ ਉਹਦਾ ਜਿਹੜਾ ਸਰੀਰ ਸੀ ਨਾ ਉਹ ਮਾਨੋ ਕੇ ਅਰੋਗ ਹੋ ਗਿਆ, ਜਿਹੜਾ ਕਿ ਪਹਿਲਾਂ ਕੁਸ਼ਤੀ ਸੀ ਕੋੜੀ ਸੀ। ਆਏ ਪਿਖਿਓ ਪਰ ਤੀਤ ਨਾ ਤਰੈ ਅਪਰ ਪੁਰਖ ਇਹ ਸ਼ੰਕਾ ਕਰੈ। ਟੋਕਰੇ ਨੂੰ ਮੋਢਾ ਮਾਰ ਕੇ ਉੱਤੇ ਆਰਾਮ ਦੇ ਨਾਲ ਉਹ ਬਹਿ ਗਿਆ, ਰਜਨੀ ਦਾ ਪਤੀ। ਜਦੋਂ ਰਜਨੀ ਪਿੰਡ ਦੇ ਵਿੱਚੋਂ ਮੰਗ ਕੇ ਆਈ ਤੇ ਕੀ ਦੇਖਦੀ ਹੈ ਕਿ ਜਿੱਥੇ ਆਪਣੇ ਪਤੀ ਕੋੜੀ ਨੂੰ ਛੱਡ ਕੇ ਗਏ ਸੀ ਉੱਥੇ ਤੇ ਬਹੁਤ ਸੋਹਣਾ ਨੌਜਵਾਨ ਪੁਰਖ ਬੈਠਾ ਹੈ। ਉਸ ਨੇ ਮਨ ਦੇ ਵਿੱਚ ਸ਼ੰਕਾ ਕੀਤੀ ਕਿ ਇਹ ਤੇ ਮੇਰਾ ਪਤੀ ਨਹੀਂ ਹੋ ਸਕਦਾ, ਇਹ ਤੇ ਕੋਈ ਹੋਰ ਹੈ ਜਿਨੇ ਕਿ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਉਹਦੀ ਜਗ੍ਹਾ ਤੇ ਆਪ ਬਹਿ ਗਏ। ਉਸ ਨੇ ਆਖਿਆ ਮੈਂ ਤੇਰਾ ਪਤੀ ਹਾਂ। ਰਜਨੀ ਕਹਿੰਦੀ ਹੈ ਕਿ ਮੇਰਾ ਪਤੀ ਤੇ ਕੋੜੀ ਸੀ, ਤੂੰ ਤੇ ਨੌਜਵਾਨ ਸੁੰਦਰ ਪੁਰਖ ਹੈ। ਉਸ ਨੇ ਆਖਿਆ ਮੈਂ ਇਸ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਤੇ ਮੈਂ ਠੀਕ ਹੋ ਗਿਆ। ਪਰ ਉਸ ਵੇਲੇ ਰਜਨੀ ਕਹਿੰਦੀ ਹੈ ਕਿ ਕੋਈ ਐਸਾ ਪਾਣੀ ਕਿਵੇਂ ਤੈਨੂੰ ਠੀਕ ਕਰ ਸਕਦਾ ਜਿਹੜਾ ਕਿ ਹਜ਼ਾਰਾਂ ਦਵਾਈਆਂ ਦੇ ਨਾਲ ਤੂੰ ਠੀਕ ਨਹੀਂ ਹੋਇਆ। ਦੋਵਾਂ ਦੀ ਤਕਰਾਰ ਹੋਈ, ਆਪੋ ਆਪਣੇ ਪੱਖ ਦੇ ਵਿੱਚ ਦੋਵੇਂ ਸੱਚੇ ਨੇ। ਸ੍ਰੀ ਸਤ ਗੁਰ ਜੀ ਨਿਕਟ ਸਧਾਰੀ ਸਗਰੀ ਗਾਥਾ ਦੋਹਨ ਉਚਾਰੀ। ਆਖਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਦੋਵੇਂ ਪਹੁੰਚੇ ਨੇ ਤੇ ਦੋਵਾਂ ਨੇ ਆਪੋ ਆਪਣੇ ਪੱਖ ਦੀ ਗੱਲ ਕੀਤੀ। ਸੁਣ ਪ੍ਰਸੰਨ ਹੋਏ ਗੁਰ ਤਬ ਕਹਾ ਤੇਰੋ ਪਤੀ ਇਹ ਕੁਸ਼ਤੀ ਆਹਾ। ਸੁਣ ਕੇ ਦੋਵਾਂ ਧਿਰਾਂ ਦੇ ਪ੍ਰਸੰਗ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਬੀਬੀ ਰਜਨੀ ਤੈਨੂੰ ਭੁਲੇਖਾ ਹੈ, ਇਹ ਤੇਰਾ ਹੀ ਪਤੀ ਹੈ ਜਿਹੜਾ ਪਹਿਲਾਂ ਕੁਸ਼ਤੀ ਸੀ ਤੇ ਉਸ ਜਗ੍ਹਾ ਤੇ ਜਾ ਕੇ ਇਸ ਨੇ ਇਸ਼ਨਾਨ ਕੀਤਾ ਤੇ ਅਰੋਗ ਹੋ ਗਿਆ। ਕਈ ਕਈ ਇਸ ਗੱਲ ਨੂੰ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਜਦੋਂ ਉਹ ਨਹਾਤਾ ਸੀ ਤੇ ਉਹਨੇ ਇੱਕ ਅੰਗੂਠਾ ਜਿਹੜਾ ਸੀ ਨਾ ਉਹ ਨਿਸ਼ਾਨੀ ਦੇ ਰੂਪ ਦੇ ਵਿੱਚ ਰੱਖ ਲਿਆ ਸੀ ਜਦੋਂ ਫਿਰ ਪਰਖ ਹੋਈ ਤੇ ਉਹਨੇ ਆਖਿਆ ਜੀ ਮੈਂ ਸੱਚਾ ਹਾਂ, ਜੇਕਰ ਮੈਂ ਹੁਣ ਇਸ ਅੰਗੂਠੇ ਨੂੰ ਡਬੋਵਾਂਗਾ ਇਸ ਪਾਣੀ ਦੇ ਵਿੱਚ, ਜੇ ਇਹ ਅਰੋਗ ਹੋ ਗਿਆ ਬਿਲਕੁਲ ਠੀਕ ਹੋ ਗਿਆ ਤਾਂ ਮੈਂ ਸੱਚਾ ਹੋਇਆ। ਕਈ ਕਈ ਇਤਿਹਾਸਕਾਰ ਇਸ ਗੱਲ ਨੂੰ ਲਿਖਦੇ ਨੇ ਕਿ ਉਸਨੇ ਆਪਣਾ ਹੱਥ ਜਾਂ ਇੱਕ ਅੰਗੂਠਾ ਉਸੇ ਤਰ੍ਹਾਂ ਰਹਿਣ ਦਿੱਤਾ ਸੀ, ਜਿਹਨੂੰ ਕਿ ਬਾਅਦ ਦੇ ਵਿੱਚ ਪਾਣੀ ਦੇ ਵਿੱਚ ਡੋਬ ਕੇ ਅਰੋਗ ਕੀਤਾ ਗਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਸੰਖੇਪ ਦੇ ਵਿੱਚ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਆਖਿਆ ਬੀਬੀ ਇਹ ਤੇਰਾ ਪਤੀ ਸੱਚ ਬੋਲ ਰਿਹਾ, ਇਹ ਉਹੀ ਕੁਸ਼ਟੀ ਹੈ ਜਿਹੜਾ ਕਿ ਉਸ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਅਰੋਗ ਹੋ ਗਿਆ। ਚੱਲ ਹਮ ਕੋ ਸੋ ਥਾਨ ਦਿਖਾਵੋ, ਮਨ ਬਾਛਤ ਬਰ ਹਮ ਤੇ ਪਾਵੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੇ ਬਹੁਤ ਚਿਰ ਤੋਂ ਉਸ ਸਰੋਵਰ ਦੀ ਉਸ ਜਗ੍ਹਾ ਦੀ ਢੂੰਡ ਦੇ ਵਿੱਚ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਦੱਸੋ ਉਹ ਕਿਹੜੀ ਜਗ੍ਹਾ ਹੈ, ਸਾਨੂੰ ਜਾ ਕੇ ਦਿਖਾਵੋ ਤੇ ਮਨ ਪਾਉਂਦਿਆਂ ਮੈਂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰਾਂਗਾ। ਆਏ ਸੰਗਲੇ ਗੁਰ ਕੋਇ ਕਰਿਓ ਬਿਲੋਕਣ ਤੀਰਥ ਮਹਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਉਸ ਵੇਲੇ ਫਿਰ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ। ਇਸ ਤੀਰਥ ਨੂੰ ਉਸ ਵੇਲੇ ਸਤਿਗੁਰਾਂ ਨੇ ਲੱਭੇ। ਬਦਰੀ ਕੋ ਦੁਖ ਭੰਜਣ ਨਾਮ, ਸ੍ਰੀ ਗੁਰ ਪਿਤ ਰਾਖਿਓ ਅਭੀ ਰਾਮ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਵੇਂ ਆਮ ਬੇਰੀਆਂ ਦੇ ਵਰਗੀ ਉਹ ਬੇਰੀ ਸੀ, ਪਰ ਸਤਿਗੁਰਾਂ ਨੇ ਇਸ ਨੂੰ ਮਾਨੋ ਕਿ ਇੰਨਾ ਉੱਚਾ ਖਿਤਾਬ ਬਖਸ਼ਿਆ ਕਿ ਦੁੱਖ ਭੰਜਨੀ ਬੇਰੀ ਇਸ ਦਾ ਨਾਮ ਰੱਖਿਆ ਗਿਆ, ਜਿਹੜੀ ਕਿ ਅੱਜ ਤੱਕ ਵੀ ਸਾਧ ਸੰਗਤ ਜੀ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ। ਸ੍ਰੀ ਗੁਰ ਪਿਤ ਰਾਖਿਓ ਵਿਰਾਮ, ਸਤਿਗੁਰੂ ਪਿਤਾ ਜੀ ਨੇ ਇਸ ਨੂੰ ਏਡਾ ਵੱਡਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਨਮਾਨ ਦਿੱਤਾ। ਕਰਵਾਈ ਪਾਕੀ ਸੋਪਾਨ, ਸ੍ਰੀ ਹਰ ਮੰਦਰ ਵਿੱਚ ਮਹਾਨ। ਇਸ ਤੋਂ ਬਾਅਦ ਜਿਹੜੀਆਂ ਪੌੜੀਆਂ ਨੇ ਉਹਨਾਂ ਨੂੰ ਪੱਕਾ ਕੀਤਾ ਗਿਆ, ਸ੍ਰੀ ਹਰ ਮੰਦਰ ਵਿੱਚ ਮਹਾਨ ਤੇ ਵਿੱਚ ਸਰੋਵਰ ਦੇ ਹਰੀ ਮੰਦਰ ਸੁੰਦਰ ਬਣਾਇਆ ਗਿਆ। ਕੁਸ਼ਤੀ ਤ੍ਰਿਆ ਨੇ ਜਾਚਿਓ ਬਰਕੋ, ਪ੍ਰਭ ਜੀ ਦੇਹੋ ਸਮਾਜ ਸਭ ਘਰ ਕੋ। ਉਸ ਵੇਲੇ ਕੁਸ਼ਤੀ ਦੀ ਔਰਤ ਨੇ ਭਾਵ ਕੇ ਬੀਬੀ ਰਜਨੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਵਰਦਾਨ ਮੰਗਿਆ, ਹੇ ਪ੍ਰਭੂ ਜੀ ਦਿਓ ਸਮਾਜ ਸਭ ਘਰ ਕੋ, ਕਿ ਘਰ ਵਧੀਆ ਸੁੰਦਰ ਸਮਾਜ ਸਾਰਾ ਦੁਨਿਆਵੀ ਜਿਹੜਾ ਪਦਾਰਥ ਹੈ ਨਾ ਉਹ ਬਖਸ਼। ਤਬ ਸਤਿਗੁਰ ਤ੍ਰਿਆ ਪਿਤਾ ਬੁਲਾਇਓ, ਪੱਟੀ ਪੁਰ ਜਿਨ ਰਾਜ ਕਮਾਇਓ। ਪੱਟੀ ਸ਼ਹਿਰ ਦੇ ਉੱਤੇ ਜਿਹੜਾ ਰਾਜ ਕਰਦਾ ਸੀ ਉਸ ਰਜਨੀ ਦਾ ਪਿਤਾ ਉਸ ਨੂੰ ਸਤਿਗੁਰਾਂ ਨੇ ਬੁਲਾਇਆ। ਨਿਕਟ ਬਿਠਾਏ ਪ੍ਰਸੰਗ ਸੁਣਾਵਾ, ਪਤੀ ਬ੍ਰਤ ਤੇਰੀ ਸੁਤਾ ਕਮਾਵਾ। ਰਜਨੀ ਦੇ ਪਿਤਾ ਨੂੰ ਬੁਲਾ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਾਰਾ ਪ੍ਰਸੰਗ ਸੁਣਾਇਆ ਕਿ ਤੇਰੀ ਧੀ ਨੇ ਪਤੀ ਵਰਤਾ ਧਰਮ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਕਮਾਇਆ ਹੈ। ਪਤ ਕੁਸ਼ਟੀ ਕੇ ਰਹਿ ਕਰ ਸੰਗ, ਆਬੇ ਭਇਓ ਰੋਗ ਬਿਨ ਅੰਗ। ਸਤਿਗੁਰੂ ਜੀ ਕਹਿੰਦੇ ਨੇ ਕਿ ਕੁਸ਼ਟੀ ਕੋੜੀ ਪਤੀ ਦੇ ਨਾਲ ਇਹ ਵਸਦੀ ਰਹੀ, ਪਰ ਇਹਦੇ ਸਿਦਕ ਨੂੰ ਇੰਨਾ ਜ਼ਿਆਦਾ ਫਲ ਲੱਗਿਆ ਹੈ ਕਿ ਸਤਿਗੁਰਾਂ ਨੇ ਵੱਡੀ ਕਿਰਪਾ ਕੀਤੀ ਹੈ, ਇਹਦਾ ਪਤੀ ਹੁਣ ਬਿਲਕੁਲ ਸੁੰਦਰ ਤੇ ਅਰੋਗ ਹੋ ਗਏ। ਤੂੰ ਸੁਤਹੀਨ ਸੁਤਾ ਸੁਤ ਜਾਨ, ਦੇਹੋ ਰਾਜ ਅਵ ਬਿਨਸੈ ਪ੍ਰਾਨ। ਇਤਿਹਾਸ ਦੇ ਵਿੱਚ ਲਿਖਿਆ ਕਿ ਉਹਦੀਆਂ ਪੰਜ ਲੜਕੀਆਂ ਹੀ ਸਨ, ਰਾਜੇ ਦੇ ਘਰ ਦੇ ਵਿੱਚ ਕੋਈ ਲੜਕਾ ਨਹੀਂ ਸੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਪੁੱਤਰ ਨਹੀਂ ਹੈ, ਇਸ ਕਰਕੇ ਇਸ ਰਜਨੀ ਨੂੰ ਤੂੰ ਆਪਣਾ ਪੁੱਤਰ ਹੀ ਮੰਨ ਤੇ ਜੋ ਵੀ ਰਾਜ ਦਾ ਸਾਜੋ ਸਮਾਨ ਹੈ ਨਾ ਇਹਨਾਂ ਦੋਵਾਂ ਜੀਆਂ ਨੂੰ ਦੇ ਦੇ ਬਿਨਸੈ ਪ੍ਰਾਨ, ਕਿਉਂਕਿ ਸਮਾਂ ਆ ਚੁੱਕਾ ਹੈ ਤੇਰੇ ਤੇ ਪ੍ਰਾਨ ਨਿਕਲ ਜਾਣਗੇ। ਪਾਇਓ ਬ੍ਰਿਦ ਤਵ ਬੈਸ ਬਿਹਾਈ, ਲੇ ਗਮਨੋ ਅਬ ਸੰਗ ਜਵਾਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਜਨੀ ਦੇ ਪਿਤਾ ਨੂੰ ਆਖਿਆ ਕਿ ਤੇਰੀ ਉਮਰ ਤੇ ਲੰਘ ਚੁੱਕੀ ਹੈ, ਹੁਣ ਤੂੰ ਥੋੜੀ ਦੇਰ ਤੋਂ ਬਾਅਦ ਮਰ ਜਾਏਗਾ, ਇਸ ਕਰਕੇ ਆਪਣੇ ਜਵਾਈ ਨੂੰ ਤੇ ਧੀ ਨੂੰ ਨਾ ਲੈ ਕੇ ਚਲਿਆ ਜਾ ਤੇ ਜਵਾਈ ਨੂੰ ਆਪਣਾ ਰਾਜ ਭਾਗ ਦੇ ਦੇ।
ਗੁਰ ਬਚ ਮਾਨਿਓ ਮ੍ਰਿਤ ਟਿਗ ਜਾਨੀ,
ਦੇਤ ਪਾਇਓ ਆਪਣੀ ਰਾਜਧਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਉਸਨੇ ਮੰਨਿਆ, ਕਿਉਂਕਿ ਮੌਤ ਸਤਿਗੁਰਾਂ ਨੇ ਆਖਿਆ ਤੇਰੀ ਲਾਗੇ ਆਈ ਹੈ, ਤੇ ਫਿਰ ਰਜਨੀ ਨੂੰ ਤੇ ਆਪਣੇ ਜਵਾਈ ਨੂੰ ਲੈ ਗਿਆ ਤੇ ਸਾਰੀ ਜਿਹੜੀ ਰਾਜਧਾਨੀ ਸੀ ਨਾ ਉਹਨਾਂ ਨੂੰ ਸੌਂਪ ਦਿੱਤੀ, ਦੇ ਦਿੱਤੀ। ਯਾ ਤੇ ਪਾਨਾ ਸੁਣ ਦੈ ਕਾਨ ਮਹਿਮਾ ਮਹਾ ਸੁਦਾ ਸਰ ਜਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਾਨਿਆ, ਇਸ ਕਰਕੇ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਖਿਆਲ ਦੇ ਵਿੱਚ ਲੈ ਕਿ ਇਸ ਅੰਮ੍ਰਿਤ ਸਰੋਵਰ ਦੀ ਜਿਹੜੀ ਸੋਭਾ ਹੈ ਨਾ ਉਹ ਵੱਡੀ ਤੋਂ ਵੱਡੀ। ਗੰਗ ਜਮਨ ਸੁਰ ਸੁਤ ਕੁਰ ਖੇਤ ਕਾਂਸ਼ੀ ਅਰ ਪ੍ਰਯਾਗ ਸਮੇਤ। ਵੱਡੇ ਵੱਡੇ ਜਿਹੜੇ ਤੀਰਥ ਮੰਨੇ ਗਏ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੰਗਾ ਤੋਂ, ਜਮਨਾ ਤੋਂ, ਸਰਸਵਤੀ ਤੋਂ, ਕੁਰਖੇਤਰ ਤੋਂ, ਕਾਂਸ਼ੀ ਤੋਂ ਔਰ ਪ੍ਰਯਾਗ ਤੋਂ, ਇਹਨਾਂ ਸਾਰਿਆਂ ਤੀਰਥਾਂ ਤੋਂ ਇਹ ਵੱਡਾ ਤੀਰਥ। ਨਹੀਂ ਸੁਧਾ ਸਰ ਕੇ ਸਮ ਕੋਏ ਭਜਨ ਅਖੰਡ ਪ੍ਰਭੂ ਕੋ ਹੋਏ। ਸੁਧਾ ਸਰ ਦੀ ਬਰਾਬਰੀ ਦਾ ਕੋਈ ਵੀ ਤੀਰਥ ਨਹੀਂ ਹੈ। ਭਜਨ ਅਖੰਡ ਪ੍ਰਭੂ ਕੋ ਹੋਏ, ਇਸ ਜਗ੍ਹਾ ਦੇ ਉੱਤੇ ਅਖੰਡ ਪਾਵ ਕੇ ਲਗਾਤਾਰ ਪ੍ਰਭੂ ਦਾ ਜਿਹੜਾ ਭਜਨ ਹੈ ਨਾ ਉਹ ਹੁੰਦਾ ਹੈ। ਸਰਬ ਕਾਮਨਾ ਪੁਰਵੈ ਮਨ ਕੀ ਜੇ ਮਜੈ ਕਰ ਸੁਚਤਾ ਤਨ ਕੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸ਼ਰਧਾ ਦੇ ਨਾਲ ਇਸ ਦੇ ਵਿੱਚ ਇਸ਼ਨਾਨ ਕਰਦਾ ਉਹਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਇਸ ਤੋਂ ਇਲਾਵਾ ਸਰੀਰ ਵੀ ਪਵਿੱਤਰ ਹੋ ਜਾਂਦਾ। ਬਹੁ ਮਹਿਮਾ ਸ੍ਰੀ ਮੁਖ ਤੇ ਕਹਿ ਕੈ ਚਲੇ ਕਰਤ ਪਰ ਦਛਨਾ ਚਹਿਕੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਆਪਣੇ ਮੁਖਾਰਬਿੰਦ ਤੋਂ ਇਸ ਦੀ ਮਹਿਮਾ ਗਾਇਨ ਕੀਤੀ ਤੇ ਫਿਰ ਪ੍ਰਦਖਣਾ ਕਰਕੇ ਉਥੋਂ ਚੱਲ ਪਏ। ਤਖ਼ਤ ਅਕਾਲ ਬੈਠ ਮਨ ਭਾਏ ਮੰਦਰ ਵਿਖੇ ਬਹੁਰ ਗੁਰਾਏ। ਜਿੰਨਾ ਜੀ ਕੀਤਾ ਉਹਨਾਂ ਚਿਰ ਤੱਕ ਸਤਿਗੁਰੂ ਜੀ ਅਕਾਲ ਤਖ਼ਤ ਜਗ੍ਹਾ ਤੇ ਬੈਠੇ ਤੇ ਫਿਰ ਆਪਣੇ ਮੰਦਰ ਦੇ ਵਿੱਚ ਸਤਿਗੁਰੂ ਜੀ ਚਲੇ ਗਏ।
ਏਕ ਦਿਵਸ ਪਾਵਸ ਕੇ ਮਾਹੀ ਛਾਏ ਗਗਨ ਕਨ ਕਾਮ ਸੋ ਨਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਏਕ ਦਿਵਸ ਪਾਵਸ ਕੇ ਮਾਹੀ, ਭਾਵ ਕੇ ਇੱਕ ਦਿਨ ਬਰਖਾ ਦੀ ਰੁੱਤ ਦੇ ਵਿੱਚ ਛਾਏ ਗਗਨ ਕਨ, ਆਕਾਸ਼ ਦੇ ਵਿੱਚ ਬੱਦਲ ਛਾਏ ਹੋਏ ਸਨ, ਕਾਮ ਸੋ ਨਾਹੀ, ਗਰਮੀ ਨਹੀਂ ਸੀ ਬਹੁਤੀ।
ਹੋਤ ਸਕਾਰ ਸ਼ਿਕਾਰ ਪਿਆਨੇ ਜਿਤ ਬਾਸਰ ਕੇ ਗ੍ਰਾਮ ਸਥਾਨੇ।
ਸ਼ਿਕਾਰ ਖੇਡਣ ਦੇ ਵਾਸਤੇ ਸਵੇਰ ਤੋਂ ਹੀ ਸਤਿਗੁਰੂ ਜੀ ਚੱਲ ਪਏ ਨੇ, ਉਸ ਪਾਸੇ ਨੂੰ ਗਏ ਨੇ ਜਿਹੜੇ ਪਾਸੇ ਬਾਸਰ ਕੇ ਪਿੰਡ ਸੀ।
ਸ੍ਰੀ ਗੋਰੇ ਅਮਰਦਾਸ ਕੋ ਥਾਨਾ ਕਰ ਦਰਸ਼ਨ ਕੋ ਬੰਧਨ ਠਾਨਾ।
ਤੇ ਪਿੰਡ ਤੋਂ ਬਾਹਰ ਵਾਰ ਹੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਜਾ ਕੇ ਨਮਸਕਾਰ ਕੀਤੀ।
ਸੰਗ ਸੁਪਟ ਸਾਧੂ ਅਰ ਭਾਨਾ ਕਰ ਬੰਧਨ ਕੋ ਬਾਕ ਬਖਾਨਾ।
ਕਿਉਂਕਿ ਉਹ ਜਿਹੜੀ ਜਗ੍ਹਾ ਹੈ ਨਾ ਬਹੁਤੀ ਜ਼ਿਆਦਾ ਮਸ਼ਹੂਰ ਨਹੀਂ ਸੀ, ਸਤਿਗੁਰਾਂ ਨੇ ਉੱਥੇ ਨਮਸਕਾਰ ਕੀਤੇ। ਇਸ ਰੀਤੀ ਨੂੰ ਦੇਖ ਕੇ ਭਾਨੇ ਨੇ ਤੇ ਸਾਧੂ ਨੇ ਦੋਵਾਂ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਤੁਸੀਂ ਕਿਉਂ ਨਮਸਕਾਰ ਕੀਤੇ?
ਕਹਿੰਦੇ ਨੇ ਪ੍ਰਭੂ ਜੀ ਇਹ ਸਥਾਨ ਕਿਸ ਕੇਰਾ ਭਾਉ ਨਮਰਤਾ ਧਰ ਤੁਮ ਹੇਰਾ।
ਹੇ ਪ੍ਰਭੂ ਜੀ ਕਿਹਦੀ ਜਗ੍ਹਾ ਹੈ, ਕਿਹਦਾ ਸਥਾਨ ਹੈ ਜਿਹਨੂੰ ਕਿ ਬੜੇ ਪ੍ਰੇਮ ਦੇ ਨਾਲ ਤੇ ਨਿਮਰਤਾ ਦੇ ਨਾਲ ਤੁਸੀਂ ਮੱਥਾ ਟੇਕਿਆ?
ਸੁਣ ਸਤ ਗੁਰ ਸਭ ਕਥਾ ਸੁਣਾਈ ਸ੍ਰੀ ਗੋਰੇ ਅਮਰ ਛਪੇ ਇਸ ਥਾਈ।
ਸੁਣ ਕੇ ਉਹਨਾਂ ਦੇ ਬਚਨ ਨੂੰ ਸਤਿਗੁਰੂ ਜੀ ਨੇ ਸਾਰੀ ਪੁਰਾਣੀ ਕਥਾ ਸੁਣਾਈ ਕਿ ਇੱਕ ਸਮੇਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੱਥੇ ਆਣ ਕੇ ਛੁਪੇ ਸਨ। ਉਸ ਗੱਲ ਦਾ ਜ਼ਿਕਰ ਕੀਤਾ ਜਦੋਂ ਕਿ ਦਾਤੂ ਨੇ ਆਣ ਕੇ ਸਤਿਗੁਰਾਂ ਨੂੰ ਲੱਤ ਮਾਰੀ ਤੇ ਆਸਣ ਤੋਂ ਥੱਲੇ ਸੁੱਟ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਹੀ ਰਾਤ ਇਸ ਗੱਲ ਨੂੰ ਵਿਚਾਰਿਆ ਕਿ ਜੇਕਰ ਮੈਂ ਇੱਥੇ ਰਵਾਂਗਾ ਤੇ ਇਹਨਾਂ ਦੇ ਮਨ ਦੇ ਵਿੱਚ ਦਵੈਤ ਪੈਦਾ ਹੋਵੇਗਾ, ਇਸ ਕਰਕੇ ਬਗੈਰ ਹੀ ਕਿਸੇ ਨੂੰ ਦੱਸਿਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਵੇਲੇ ਛੱਡ ਕੇ ਉਸ ਨਗਰੀ ਨੂੰ ਤੇ ਇੱਥੇ ਆਣ ਕੇ ਇੱਕ ਕੋਠਾ ਸੀ ਉਹਦੇ ਵਿੱਚ ਲੁੱਗ ਗਏ ਸਨ।
ਸਾਰੇ ਕੋਠੇ ਨੂੰ ਚਿਣ ਦਿੱਤਾ ਸੀ, ਕੋਈ ਦਰਵਾਜਾ ਬਾਰੀ ਨਹੀਂ ਸੀ ਰੱਖਿਆ, ਇਥੋਂ ਤੱਕ ਕਿ ਬਾਹਰ ਲਿਖ ਕੇ ਲਾ ਦਿੱਤਾ ਸੀ ਕਿ ਜਿਹੜਾ ਵੀ ਇਸ ਨੂੰ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੈ ਤੇ ਮੈਂ ਉਹਦਾ ਗੁਰੂ ਨਹੀਂ। ਇਹ ਬਹੁਤ ਲੰਮੀ ਕਥਾ ਹੈ। ਸਤਿਗੁਰਾਂ ਨੇ ਸਾਰੀ ਜਿਹੜੀ ਕਥਾ ਸੀ ਨਾ ਉਹ ਸਿੱਖਾਂ ਨੂੰ ਸੁਣਾਈ। ਬ੍ਰਿਦ ਸਾਹਿਬ ਤਬ ਆਏ ਨਿਕਾਰੇ, ਸੁਣ ਕਰ ਗਾਥ ਅਨੰਦਤ ਸਾਰੇ। ਬਾਬਾ ਬੁੱਢਾ ਜੀ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੱਢਿਆ ਸੀ ਤੇ ਪ੍ਰਗਟ ਕੀਤਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਨੇ ਇਹ ਸਾਰੀ ਸੰਗਤ ਦੇ ਉੱਤੇ ਕਿਰਪਾ ਕੀਤੀ ਕਿ ਸਤਿਗੁਰਾਂ ਨੂੰ ਇੱਥੋਂ ਲੱਭ ਕੇ ਸੰਗਤ ਦੇ ਵਿੱਚ ਪ੍ਰਗਟ ਕੀਤਾ। ਸੁਣ ਕਰ ਗਾਥ ਅਨੰਦਤ ਸਾਰੇ, ਇਸ ਗਾਥਾ ਨੂੰ ਇਸ ਕਥਾ ਨੂੰ ਸੁਣ ਕੇ ਸਾਰੇ ਦੇ ਸਾਰੇ ਖੁਸ਼ ਹੋਏ। ਕਿਤਕ ਸਮੇਂ ਤੈਂ ਬੈਠਣ ਕਰਕੇ, ਗਮਨੇ ਪੁਣ ਤੁਰੰਗ ਪਰ ਚਰਕੇ। ਕਵੀ ਜੀ ਲਿਖਦੇ ਨੇ ਕਾਫੀ ਦੇਰ ਤੱਕ ਸਤਿਗੁਰੂ ਜੀ ਉੱਥੇ ਬੈਠੇ ਰਹੇ, ਫਿਰ ਘੋੜੇ ਦੀ ਸਵਾਰੀ ਕਰਕੇ ਅੱਗੇ ਚੱਲ ਪਏ। ਮੰਦ ਮੰਦ ਮਾਰਗ ਮਹਿ ਜਾਤੇ, ਭਾਣੇ ਸੰਗ ਕਹਿਤ ਸਭ ਬਾਤੇ। ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਧੀਮੀ ਗਤੀ ਦੇ ਨਾਲ ਸਤਿਗੁਰੂ ਜੀ ਰਸਤੇ ਦੇ ਉੱਤੇ ਚੱਲਦੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਭਾਣੇ ਸਾਹਿਬ ਦੇ ਨਾਲ ਸਤਿਗੁਰੂ ਜੀ ਬਚਨ ਵਿਲਾਸ ਕਰਦੇ ਜਾਂਦੇ ਨੇ।
ਬਰੇ ਬੀਰ ਮੈਂ ਬੀਰਨ ਬੀਰ, ਬ੍ਰਿਦ ਸਾਹਿਬ ਇਸ ਥਲ ਕੇ ਤੀਰ।
ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ,
ਬਰੇ ਬੀਰ ਮੈਂ ਬੀਰਨ ਬੀਰ,
ਭਾਵ ਕੇ ਬੀਰ ਦੇ ਵਿੱਚ ਵੜੇ ਨੇ ਬੀਰਾਂ ਦੇ ਬੀਰ, ਸੂਰਮਿਆਂ ਦੇ ਸੂਰਮੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ। ਬ੍ਰਿਦ ਸਾਹਿਬ ਇਸ ਥਲ ਕੇ ਤੀਰ, ਜਿਹੜੀ ਜਗ੍ਹਾ ਦੇ ਉੱਤੇ ਬੀਰ ਦੇ ਵਿੱਚ ਬਾਬਾ ਬੁੱਢਾ ਜੀ ਕਦੇ ਰਿਹਾ ਕਰਦੇ ਸਨ।
ਪਾਸ ਚਲਤ ਗੁਰ ਕੇ ਗੁਰਦਾਸ, ਤਿਸ ਦਿਸ਼ ਦੇਖ ਕਯੋ ਸੁਖ ਰਾਸ।
ਕਵੀ ਜੀ ਲਿਖਦੇ ਨੇ ਕਿ ਨਾਲ ਦੀ ਨਾਲ ਸਤਿਗੁਰਾਂ ਦੇ ਭਾਈ ਗੁਰਦਾਸ ਜੀ ਜਾ ਰਹੇ ਸਨ, ਭਾਈ ਗੁਰਦਾਸ ਦੇ ਵੱਲ ਆਪਣੀ ਦ੍ਰਿਸ਼ਟੀ ਕਰਕੇ ਸੁਖਾਂ ਦੀ ਰਾਸ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ।
ਕਹਿੰਦੇ ਨੇ ਬ੍ਰਿਦ ਸਾਹਿਬ ਕੋ ਬਸਨ ਸਥਾਨ, ਹੁਤੋ ਕਹਾਂ ਤਿਹ ਕਰੋ ਪਛਾਣ।
ਭਾਈ ਗੁਰਦਾਸ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਕਿਹੜੀ ਜਗ੍ਹਾ ਦੇ ਉੱਤੇ ਇਸ ਬੀੜ ਦੇ ਵਿੱਚ ਰਹਿੰਦੇ ਸਨ, ਹੁਤੋ ਕਹਾਂ ਤਿਹ ਕਰੋ ਪਛਾਣ, ਉਸ ਜਗ੍ਹਾ ਦੀ ਪਛਾਣ ਕਰੋ ਜਿੱਥੇ ਕਿ ਉਹਨਾਂ ਦਾ ਵਸੇਬਾ ਸੀ।
ਚਿਰ ਲਗ ਸੰਗ ਰਹੇ ਤੁਮ ਦੋ, ਗੁਰ ਕਰਕੇ ਅਗਰੀ ਸਿੱਖ ਜੋ।
ਸਤਿਗੁਰਾਂ ਨੇ ਭਾਈ ਗੁਰਦਾਸ ਨੂੰ ਆਖਿਆ ਕਿ ਬਹੁਤਾ ਚਿਰ ਤੱਕ ਹੈ ਭਾਈ ਗੁਰਦਾਸ ਤੂੰ ਬਾਬਾ ਬੁੱਢਾ ਜੀ ਦੇ ਕੋਲ ਰਿਹਾ ਹੈ, ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਤੇ ਤੂੰ ਦੋਵੇਂ ਹੀ ਗੁਰੂ ਘਰ ਦੇ ਮੁਖੀ।
ਸੁਣਤ ਚੱਲਿਓ ਗੁਰਦਾਸ ਅਗਾਰੀ, ਤੇਹ ਸਥਾਨ ਕੀ ਕੀਨ ਚਿਨਾਰੀ।
ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਭਾਈ ਗੁਰਦਾਸ ਜੀ ਅੱਗੇ ਚੱਲੇ ਨੇ, ਉਸ ਜਗ੍ਹਾ ਦੀ ਜਾ ਕੇ ਪਰਖ ਕੀਤੀ ਹੈ ਜਿੱਥੇ ਕਿ ਬਾਬਾ ਬੁੱਢਾ ਜੀ ਰਿਹਾ ਕਰਦੇ ਸਨ।
ਹਟ ਕਰ ਕਹਿਓ ਆਪ ਇਤ ਆਵੋ, ਚਹੋ ਜੋ ਥਲ ਤਿਸ ਦਰਸ਼ਨ ਪਾਵੋ।
ਹਟ ਕੇ ਵਾਪਸ ਭਾਈ ਗੁਰਦਾਸ ਨੇ ਆਖਿਆ ਕਿ ਸੱਚੇ ਪਾਤਸ਼ਾਹ ਇਸ ਪਾਸੇ ਆਵੋ, ਜਿਹੜੀ ਜਗ੍ਹਾ ਤੁਸੀਂ ਕਹਿੰਦੇ ਹੋ ਉਹ ਜਗ੍ਹਾ ਮੈਂ ਲੱਭ ਲਈ ਹੈ, ਇਹਦਾ ਆਣ ਕੇ ਦਰਸ਼ਨ ਕਰੋ।
ਸੁਣਤ ਬਾਕ ਹੈ ਕੋ ਤਬ ਪ੍ਰੇਰਾ, ਤੁਰਤ ਪੁਨੀਤ ਥਾਨ ਕੋ ਹੇਰਾ।
ਇਸ ਤਰ੍ਹਾਂ ਸੁਣ ਕੇ ਸਤਿਗੁਰਾਂ ਨੇ ਘੋੜੇ ਦੀ ਵਾਗ ਨੂੰ ਪ੍ਰੇਰਿਆ ਹੈ, ਉਸ ਪਾਸੇ ਨੂੰ ਗਏ ਨੇ ਤੇ ਛੇਤੀ ਹੀ ਪੁਨੀਤ ਥਾਨ ਕੋ ਹੇਰਾ, ਜਿਹੜਾ ਬਹੁਤ ਹੀ ਜ਼ਿਆਦਾ ਪਵਿੱਤਰ ਸਥਾਨ ਹੈ ਬਾਬਾ ਬੁੱਢਾ ਜੀ ਦਾ, ਉਸ ਨੂੰ ਜਾ ਕੇ ਦੇਖੇ।
ਬ੍ਰਿਦ ਸਮਝਾਣ ਕਰੀ ਤਬ ਬੰਧਨ, ਸਿਮਰ ਸਿਮਰ ਤਿਨ ਕੇ ਗੁਣ ਬ੍ਰਿੰਦਨ।
ਬਾਬਾ ਬੁੱਢਾ ਜੀ ਦੀ ਜਗ੍ਹਾ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਸਰੀਰ ਦੇ ਵਾਂਗ ਜਾਣ ਕੇ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਜੀ ਦੇ ਬਹੁਤੇ ਸਾਰੇ ਗੁਣਾਂ ਨੂੰ ਸਤਿਗੁਰਾਂ ਨੇ ਯਾਦ ਕੀਤਾ।
ਭਾਨਾ ਭੂਰ ਭਾਵਨਾ ਕਰਕੇ, ਨਮੋ ਕੀਨ ਭੂਤਲ ਸਿਰ ਧਰਕੇ।
ਭਾਨੇ ਨੇ ਬਹੁਤ ਜ਼ਿਆਦਾ ਭਾਵਨਾ ਨੂੰ ਧਾਰਨ ਕੀਤਾ ਤੇ ਧਰਤੀ ਦੇ ਉੱਤੇ ਸਿਰ ਰੱਖ ਕੇ ਉਸਨੇ ਨਮਸਕਾਰ ਕੀਤੇ।
ਅਪਰ ਸਰਬ ਹੀ ਬੰਧਨ ਠਾਨ, ਪਿਖ ਸ੍ਰੀ ਸਤਿਗੁਰ ਬਾਕ ਬਖਾਨ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਾਕੀ ਸਾਰਿਆਂ ਨੇ ਵੀ ਨਮਸਕਾਰਾਂ ਉਸ ਜਗ੍ਹਾ ਦੇ ਉੱਤੇ ਕੀਤੀਆਂ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ, ਮੰਜੀ ਸੁੰਦਰ ਇਹਾਂ ਬਣਾਵੋ, ਹੋਤ ਪ੍ਰਾਤ ਕੇ ਸਭ ਸੁਧਰਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਦੀ ਯਾਦਗਾਰ ਦੇ ਵਿੱਚ ਇੱਥੇ ਮੰਜੀ ਸਥਾਪਨ ਕਰਨੀ ਚਾਹੀਦੀ ਹੈ, ਭਾਵ ਕਿ ਜਗ੍ਹਾ ਉਹਨਾਂ ਦੇ ਨਿਮਿਤ ਬਣਾਉਣੀ ਚਾਹੀਦੀ ਹੈ। ਹੋਤ ਪ੍ਰਾਤ ਕੇ ਸਭ ਸੁਧਰਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਤੱਕ ਇਹ ਸਾਰੀ ਜਗ੍ਹਾ ਚੰਗੇ ਤਰੀਕੇ ਦੇ ਨਾਲ ਸੁਧਾਰੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਦੀ ਯਾਦਗਾਰ ਇੱਥੇ ਕਾਇਮ ਕਰਨੀ ਚਾਹੀਦੀ।
ਆਇ ਸਦੀਨ ਕਰਨ ਆਹਾਰੂ, ਫਰਸ਼ ਕਰਾਏ ਥਿਰੇ ਥਲ ਚਾਰੂ।
ਉਸੇ ਵੇਲੇ ਲੰਗਰ ਤਿਆਰ ਕਰਨ ਦਾ ਸਤਿਗੁਰਾਂ ਨੇ ਹੁਕਮ ਕੀਤਾ ਹੈ, ਚੰਗੇ ਤਰੀਕੇ ਦੇ ਨਾਲ ਸਫਾਈ ਕੀਤੀ ਗਈ ਚਾਰ ਚੁਫੇਰੇ।
ਬੀੜ ਭਇਓ ਗੁਰ ਕੋ ਇਸ ਭਾਂਤ, ਭਾਨੇ ਬੂਝਣ ਕੀਨ ਬਿਰਤਾਂਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਰੂ ਦੀ ਬੀੜ ਉਹ ਪ੍ਰਗਟ ਹੋਈ, ਜਿਹਨੂੰ ਕਿ ਗੁਰੂ ਕੀ ਬੀੜ ਆਖਿਆ ਜਾਂਦਾ।
ਭਾਨੇ ਬੂਝਣ ਕੀਨ ਬਿਰਤਾਂਤ,
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬੀੜ ਦੇ ਪ੍ਰਸੰਗ ਦੇ ਬਾਰੇ ਭਾਨੇ ਨੇ ਸਤਿਗੁਰਾਂ ਨੂੰ ਬਿਰਤਾਂਤ ਪੁੱਛੇ।
ਤਬ ਸਤ ਗੁਰ ਸਭ ਗਾਥ ਸੁਣਾਈ, ਜੈਮਲ ਫਤਿਹ ਸ਼ਾਹ ਲੜਾਈ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਥਾ ਸੁਣਾਈ,
ਜੈਮਲ ਫਤਿਹ ਸ਼ਾਹ ਲੜਾਈ,
ਭਾਵ ਕੇ ਜੈਮਲ ਫਤਿਹ ਤੇ ਸ਼ਾਹ ਅਕਬਰ ਦੀ ਜਿਸ ਤਰ੍ਹਾਂ ਲੜਾਈ ਹੋਈ ਸੀ।
ਚਾਲੇ ਅਕਬਰ ਸ੍ਰੀ ਗੁਰ ਟਿਗ ਆਯੋ, ਮਹਿਮਾ ਜਾਨੀ ਸੀਸ ਨਿਵਾਯੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਕਬਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਸੀ, ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਜਾਣ ਕੇ ਉਹਨੇ ਸਿਰ ਨਵਾਇਆ ਸੀ।
ਇਹ ਸਭ ਅਰਪੇ ਗ੍ਰਾਮ ਅਕੋਰ, ਕਹਿ ਬਹੁ ਬਾਰ ਨਿਹੋਰ ਨਿਹੋਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਬਰ ਨੇ ਸਤਿਗੁਰਾਂ ਦੇ ਪ੍ਰਤਾਪ ਤੋਂ ਪ੍ਰਭਾਵਿਤ ਹੋ ਕੇ ਇਹ ਬੀੜ ਤੇ ਲਾਗੇ ਲਾਗੇ ਦੇ ਜਿਹੜੇ ਪਿੰਡ ਨੇ ਨਾ, ਉਹ ਸਤਿਗੁਰਾਂ ਨੂੰ ਭੇਟਾਂ ਦੇ ਰੂਪ ਦੇ ਵਿੱਚ ਅਰਪਣ ਕੀਤੇ ਸੀ, ਬਹੁਤ ਜ਼ਿਆਦਾ ਬਾਰ ਬੇਨਤੀਆਂ ਕਰ ਕਰਕੇ।
ਤਬ ਕੋ ਬੀੜ ਗੁਰੂ ਟਿਗ ਰਹਿਓ, ਬ੍ਰਿਧ ਸਾਹਿਬ ਬਹੁ ਬਾਸਾ ਲਹਿਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਦੋਂ ਤੋਂ ਲੈ ਕੇ ਇਹ ਜਿਹੜੀ ਬੀੜ ਹੈ ਨਾ, ਇਹ ਸਤਿਗੁਰਾਂ ਦੇ ਘਰ ਦੇ ਹਿੱਸੇ ਦੇ ਵਿੱਚ ਆ ਗਈ ਤੇ ਬਾਬਾ ਬੁੱਢਾ ਜੀ ਨੇ ਬਹੁਤ ਚਿਰ ਤੱਕ ਇੱਥੇ ਨਿਵਾਸ ਕੀਤਾ।
ਇੱਥੇ ਆਦਿਕ ਬਹੁ ਬਾਕ ਬਿਲਾਸ, ਕਰਤ ਰਹੇ ਮੁਖ ਕਮਲ ਪਰ ਕਾਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਬਚਨ ਬਿਲਾਸ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਕਮਲ ਵਰਗੇ ਮੁਖੜੇ ਦੇ ਵਿੱਚੋਂ ਕਰਦੇ ਰਹੇ।
ਸੁੰਦਰ ਸੁਖਦ ਸੰਗਣ ਕਨ ਛਾਇਆ, ਸੀਤਲ ਸਮੇਂ ਸਵਣ ਮਨ ਪਾਇਆ।
ਕਿਉਂਕਿ ਬੀੜ ਦੇ ਵਿੱਚ ਬਹੁਤ ਸੰਘਣੀ ਰੁੱਖਾਂ ਦੀ ਛਾਂ ਸੀ, ਇਸ ਕਰਕੇ ਠੰਡੀ ਛਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਸਾਰਿਆਂ ਦਾ ਮਨ ਬਹੁਤ ਜ਼ਿਆਦਾ ਆਨੰਦਿਤ ਹੋਇਆ।
ਪੌਣ ਗੌਣ ਕੋ ਨਿਬਹਤ ਮੰਦ, ਸ੍ਰੀ ਹਰ ਗੋਵਿੰਦ ਦਿਪਤ ਆਨੰਦ।
ਸ੍ਰੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਨੰਦ ਦੇ ਵਾਂਗ ਪ੍ਰਗਟ ਨੇ ਤੇ ਮੱਠੀ ਮੱਠੀ ਜਿਹੜੀ ਪੌਣ ਹੈ ਨਾ, ਜਿਹੜੀ ਹਵਾ ਹੈ, ਉਹ ਸਰੀਰ ਨੂੰ ਸੁਖ ਦੇ ਰਹੀ।
ਚੌਂ ਦਿਸ਼ ਮੇ ਹਰਿਆਵਲ ਦੀਖੀਅਤ, ਇੰਦਰ ਬਦੂ ਬ੍ਰਿੰਦੈ ਪਿਖ ਪਿਖੀਅਤ।
ਚਾਰ ਸਵੇਰੇ ਕਵੀ ਜੀ ਲਿਖਦੇ ਨੇ ਕਿ ਹਰਿਆਲੀ ਹੀ ਹਰਿਆਲੀ ਛਾਈ ਹੋਈ ਹੈ, ਇੰਦਰ ਬਦੂ ਬਿੰਦਰੈ ਵਿੱਚ ਪਿਖੀਅਤ। ਕਹਿਣ ਤੋਂ ਪਾਵੇ ਹੈ ਕਿ ਚੀਚ ਵੋਟੀਆਂ ਦੇ ਵਾਂਗ ਉਹ ਜਿਹੜੀ ਜਗ੍ਹਾ ਹੈ ਨਾ, ਉਹ ਸੋਭਨੀਕ ਹੈ।
ਜਾਣਿਆ ਮਨੀ ਮਨ ਆਨੰਦ ਪੋਈ, ਨੀਲ ਓਡਨੀ ਲੀਨੀ ਸੋਈ।
ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਸ ਜਗ੍ਹਾ ਦੀ ਜਿਹੜੀ ਧਰਤੀ ਹੈ ਉਹ ਆਨੰਦ ਦੇ ਵਿੱਚ ਪਰੋਈ ਹੋਈ ਹੈ, ਤੇ ਨੀਲਾ ਆਕਾਸ਼ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਆਨੰਦਮਈ ਧਰਤੀ ਨੇ ਓਡਨੀ ਲਈ ਹੋਵੇ, ਚੁੰਨੀ ਨੂੰ ਧਾਰਨ ਕੀਤਾ ਹੋਵੇ, ਇਸ ਤਰ੍ਹਾਂ ਪ੍ਰਤੀਤ ਹੁੰਦਾ।
ਬਹੁਤ ਬਹਾਰ ਬਿਲੋਕਤ ਗੁਰੂ, ਏਤਿਉਤ ਵਿਚਰਤ ਜਨ ਹਰੀ ਰੂਰੂ।
ਕਵੀ ਜੀ ਲਿਖਦੇ ਨੇ ਕਿ ਬਹੁਤ ਬਹਾਰ ਸਤਿਗੁਰਾਂ ਨੇ ਉਸ ਜਗ੍ਹਾ ਦੀ ਦੇਖੀ, ਏਤਿਉਤ ਵਿਚਰਤ ਇਧਰ ਉਧਰ ਫਿਰ ਕੇ ਦੇਖਿਆ, ਜਨ ਹਰੀ ਰੂਰੂ। ਕਹਿਣ ਤੋਂ ਭਾਵ ਹੈ ਕਿ ਇਧਰ ਉਧਰ ਸ਼ੇਰ ਦੇ ਵਾਂਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰੇ। स्वाद बेबद बेद त्यार आहारा सुपन कार परोस्यो थारा।
अनेक प्रकार दे जिहड़े स्वादमई पकवान बनाए गए रसोईये ने उन्हां पकवाना नूं थाले दे विच परोस दिता।
पावन यमनी को कर लियाए चंदन चौंकी गुरु सहाए।
धरती नूं पावन करके पवित्र करके ओहदे उत्ते चंदन दी चौंकी डाह दित्ती ते सतगुरु सच्चे पातशाह जी उस चंदन दी चौंकी ते बह के आहार नूं भोजन नूं छकन लगे।
ले पानी जुग पान पखारे कवल करे मुख कवल सुधारे।
भोजन छकन तो बाद सतगुरां ने पानी लैके चुला कीता ते अपने मुख मंडल नूं सवारे।
चित बांचत भोजन को खाए सब को पहुंचो सुद मंगवाए।
इस तरीके दे नाल मन पौंदा सतगुरां ने भोजन छकिया सब को पहुंचो सुद मंगवाए। इस खबर नूं मंगवाया है कि सारिआं नूं भोजन मिल गया।
तब दासन पर अंक दसावा आस तरन उज्जल सो छावा।
इस तों बाद सतगुरां दे आराम करन दे वास्ते दासां ने पलंग डाह दिता चिट्टे रंग दा उत्ते सतगुरु सच्चे पातशाह जी दे विराजन दे वास्ते विछौना विछाया।
तिस पर पौडे हित बिसराम उठे पुणे दिन बाकी जाम।
उस पलंग दे उत्ते सतगुरु सच्चे पातशाह जी आराम करन दे वास्ते थोड़ा जा विराजे उठे पुणे दिन बाकी जाम। जदों के पहर दिन रहिंदा सी ढलन दे विच उस वेले सतगुरु जी फिर तो सुचेत होए।
पहरे वस्त्र बिसद बार चीने शस्त्र सजोचित तानन कीने।
सुचेता करके सतगुरु जी ने वस्त्रां नूं पहनिया है जेड़े वस्त्र चिट्टे ते बड़े बरीक कपड़े दे बने हुए ने। शस्त्र ते वस्त्र सतगुरां ने धारण कीते।
थल मंजी के पुन चल गए पुन थान एह उचरत पए।
फिर जेड़ी जगह सतगुरां ने नियत कीती सी बाबा बुढ़ा जी दी जगह उस जगह ते फिर तो चल के सतगुरु जी गए ने ते सतगुरां ने उत्थे खलो के बचन कीता पुन थान एह। ए जगह जेड़ी है ना कुन्ना दी खान।
जो नर दर्शन के हित आवे क्यों न कामना मन की पावे।
सतगुरां ने आख्या कि जेड़ा भी मनुख इस जगह दा दर्शन करन दे वास्ते हित नूं धारण करके आवेगा क्यों दी कामना पूरी नहीं होएगी। कहण तों पावे कि ओहदी कामना जरूर पूरी होएगी।
समा पाए मेला लग जै है खष्ट कोस गुर पुर ते है।
सतगुरु हरगोविंद सच्चे पातशाह जी ने वरदान दिता उस जगह नूं कि ऐसा समा आवेगा कि इत्थे बहुत वड्डा मेला लग्या करेगा
खष्ट कोस गुर पुर ते आम है।
कहण तो पावे कि छे को तो श्री अमृतसर जी तो लोग इस जगह दा दर्शन करन दे वास्ते आया करनगे।
है अरूण पए तब प्रेरा हेरत खेल या खेर कनेरा।
सतगुरु जी ने घोड़े दी सवारी कीती घोड़े नूं प्रेरिया ते फिर शिकार दोबारा बहुत खेडिया।
सुधा सरोवर को चले आए संग सर्व ही पाट समुदाय।
फिर तो सुधा सरोवर दे विच पाव के अमृतसर नगरी दे विच पहुंच गए ने। सतगुरां दे नाल बहुत सारे शस्त्रधारी सूरमे ने।
तख्त अकाल सो लग्यो दीवान देख उठे सब हित सन मान।
जदों सतगुरु जी पहुंचे ते कवि जी लिखते ने कि अकाल तख्त जगह दे उते संगत दा इकट्ठ होया सी दीवान लग्या सी। जदों सतगुरु जी सभा दे विच पहुंचे ते सतगुरां दे सन्मान दे वास्ते सारी संगत उठ के खड़ी हो गई।
बंधन कर बैठे ते समय सोदर पठ सगरे तब निमै।
वारी वारी सारिआं ने सतगुरां दे चरण कमलां दे उत्ते नमस्कारां कीतियां सोदर दा पाठ कीता गया ते फिर सारिआं ने नमस्कार कीते।
श्री गुर उठ हर मंदर गए करी प्रदर्शना बंदत पै।
इस तों बाद उठ के सतगुरु जी हरि मंदर दा दर्शन करन दे वास्ते चले गए उत्थे जाके नमस्कार कीते ते परिक्रमा कीतियां।
पुन निज मंदर गए गुसाई ਸੁਪਤ ਜਥਾ ਸੁਖ ਰਾਤ ਬਿਤਾਈ।
ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਵਸੇਬੇ ਵਾਲੀ ਜਗ੍ਹਾ ਤੇ ਚਲੇ ਗਏ ਨੇ। ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਰਾਜ ਕੇ ਬਤੀਤ ਕੀਤਾ।
ਭਾਈ ਪ੍ਰਭਾਤ ਕੀਨ ਤਬ ਮੱਜਣ ਬੈਠੇ ਗੁਰ ਚੌਹ ਦਿਸ਼ ਮਿਲ ਸੱਜਣ।
ਅੰਮ੍ਰਿਤ ਵੇਲੇ ਫੇਰ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਸਭਾ ਦੇ ਵਿਚ ਆਣ ਕੇ ਦਰਸ਼ਨ ਦਿੱਤੇ ਨੇ। ਸੱਜਣ ਪੁਰਸ਼ਾਂ ਨੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ, ਪਾਵਸ ਮਾਸ ਸੁਭਾਦਰਪਦ ਆਵਤ ਪਾ ਸੁਖ ਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ, ਅੱਗੋਂ ਜਿਹੜਾ ਭਾਦਰੋਂ ਦਾ ਮਹੀਨਾ ਹੈ ਨਾ ਉਹ ਆ ਗਿਆ।
ਇੱਕ ਦਿਨ ਬੈਠੇ ਕਿਰਪਾ ਨਿਧਾਨਾ, ਬ੍ਰਿੰਦ ਮਸੰਦਨ ਸੰਗ ਬਖਾਨਾ।
ਇੱਕ ਦਿਨ ਸਤਿਗੁਰੂ ਜੀ ਕਿਰਪਾ ਦੇ ਸਮੂਹ ਸਭਾ ਦੇ ਵਿੱਚ ਬੈਠੇ ਸਨ, ਮਸੰਦਾਂ ਨੂੰ ਵੇਖ ਕੇ ਸਤਿਗੁਰਾਂ ਨੇ ਵਚਨ ਕੀਤਾ।
ਕਹਿੰਦੇ ਨੇ ਲਿਖੋ ਹੁਕਮ ਨਾਮੇ ਸਭ ਥਾਨ, ਜਹ ਸਿੱਖ ਸੰਗਤ ਅਹਿ ਮਹਾਨ।
ਸਤਿਗੁਰਾਂ ਨੇ ਮਸੰਦਾਂ ਨੂੰ ਹੁਕਮ ਕੀਤਾ ਕਿ ਜਗ੍ਹਾ ਜਗ੍ਹਾ ਦੇ ਉੱਤੇ ਹੁਕਮਨਾਮੇ ਲਿਖ ਕੇ ਕੱਲੇ ਜਾਣ, ਜਿੱਥੇ ਜਿੱਥੇ ਵੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਰਹਿੰਦੀ।
ਤੀਰਥ ਤਰਨ ਤਾਰਨ ਚੱਲ ਆਵੇ, ਦਿਵਸ ਪੁਰਬ ਕੇ ਦਰਸ਼ਨ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੁਕਮਨਾਮੇ ਲਿਖੇ ਜਾਣ ਕਿ ਸਾਰੀ ਦੀ ਸਾਰੀ ਸੰਗਤ ਤਰਨ ਤਾਰਨ ਜਗ੍ਹਾ ਦੇ ਉੱਤੇ ਤੀਰਥ ਦੇ ਉੱਤੇ ਪਹੁੰਚੇ, ਕਿਉਂਕਿ ਪੁਰਬ ਦਾ ਜਿਹੜਾ ਦਿਨ ਹੈ ਨਾ ਮੱਸਿਆ ਦਾ ਉਹ ਲਾਗੇ ਆ ਰਹੇ।
ਕਰੇ ਇਸ਼ਨਾਨ ਲਹਿ ਫਲ ਚਾਰ, ਸੁਣਿਓ ਮਸੰਦਨ ਲਿਖਿਓ ਸੁਧਾਰ।
ਸਤਿਗੁਰਾਂ ਨੇ ਆਖਿਆ ਮਸੰਦਾਂ ਨੂੰ ਕਿ ਸੰਗਤ ਦੇ ਵੱਲ ਹੁਕਮਨਾਮਿਆਂ ਨੂੰ ਲਿਖਿਆ ਜਾਵੇ ਕਿ ਸਾਰੇ ਤਰਨ ਤਾਰਨ ਤੀਰਥ ਤੇ ਪਹੁੰਚਣ, ਮੱਸਿਆ ਵਾਲੇ ਦਿਨ ਆਣ ਕੇ ਉੱਥੇ ਇਸ਼ਨਾਨ ਕਰਨ, ਦਰਸ਼ਨ ਕਰਨ। ਇਸ ਤਰ੍ਹਾਂ ਮੰਨੋ ਕਿ ਚਾਰ ਫਲਾਂ ਦੀ ਸੰਗਤ ਨੂੰ ਪ੍ਰਾਪਤੀ ਹੋਵੇਗੀ। ਸੁਧਾਰ ਕੇ ਸਾਰਿਆਂ ਮਸੰਦਾਂ ਨੇ ਹੁਕਮਨਾਮੇ ਜਗ੍ਹਾ ਜਗ੍ਹਾ ਦੇ ਉੱਤੇ ਲਿਖ ਕੇ ਭੇਜੇ।
ਭਾਦਰੋਂ ਵਧ ਦਸਮੀ ਜਬ ਆਈ, ਸ੍ਰੀ ਸਤਿਗੁਰ ਤਿਆਰੀ ਕਰਵਾਈ।
ਭਾਦਰੋਂ ਵਧੀ ਦਸਵੀਂ ਜਦੋਂ ਆਈ ਤੇ ਸਤਿਗੁਰਾਂ ਨੇ ਤਰਨ ਤਾਰਨ ਜਾਣ ਦੀ ਤਿਆਰੀ ਕੀਤੀ।
ਸਭ ਪਰਿਵਾਰ ਸਾਥ ਪਾ ਤਿਆਰ, ਤੀਰਥ ਕਰਨ ਇਸ਼ਨਾਨ ਉਧਾਰ।
ਸਤਿਗੁਰਾਂ ਦਾ ਸਾਰਾ ਪਰਿਵਾਰ ਉਸ ਤੀਰਥ ਦਾ ਜਾ ਕੇ ਦਰਸ਼ਨ ਤੇ ਇਸ਼ਨਾਨ ਕਰਨ ਦੇ ਵਾਸਤੇ, ਨਾਲ ਜਾਣ ਦੇ ਵਾਸਤੇ ਤਿਆਰ ਹੋਇਆ।
ਚੜ ਦਮੋਦਰੀ ਸਿੰਦਣ ਮਾਹੀ, ਅਪਰ ਨਾਨਕੀ ਚਲੀ ਮਰਵਾਹੀ।
ਦਮੋਦਰੀ ਜੀ, ਨਾਨਕੀ ਜੀ ਤੇ ਮਰਵਾਹੀ ਜੀ ਤਿੰਨੇ ਹੀ ਸਤਿਗੁਰਾਂ ਦੇ ਮਹਿਲ ਰੱਥਾਂ ਦੇ ਵਿਚ ਸਵਾਰ ਹੋ ਕੇ ਚੱਲੇ।
ਸਨਖਾ ਖੇਮ ਕੋਇਰ ਚੜ ਡੋਰੇ, ਸੰਗਤ ਸੰਗ ਚਲੀ ਬਹੋਰੇ।
ਇਸ ਤੋਂ ਇਲਾਵਾ ਜਿਹੜੀ ਨੂੰਹ ਹੈ ਜਿਹਦਾ ਨਾਮ ਕੇ ਖੇਮ ਕੋਇਰ ਹੈ, ਉਹ ਡੋਲੇ ਦੇ ਵਿੱਚ ਪਾਲਕੀ ਦੇ ਵਿੱਚ ਅਸਵਾਰ ਹੋਈ ਹੈ, ਬਹੁਤ ਸਾਰੀ ਸੰਗਤ ਵੀ ਨਾਲ ਚੱਲੀ।
ਗੁਰ ਤਨ ਜਾ ਬੀਰੋ ਬਡ ਪਾਗਨ, ਮਾਤ ਸੰਗ ਚੜ ਹਰ ਖਤ ਮਨ।
ਇਸ ਤੋਂ ਇਲਾਵਾ ਸਤਿਗੁਰਾਂ ਦੀ ਸਹਿਬਜ਼ਾਦੀ ਜਿਹਦਾ ਨਾਮ ਕੇ ਵੀਰੋ ਹੈ, ਜਿਹੜੀ ਕਿ ਵੱਡੇ ਪਾਗਾਂ ਵਾਲੀ ਹੈ, ਉਹ ਵੀ ਆਪਣੀ ਮਾਤਾ ਦੇ ਨਾਲ ਖੁਸ਼ੀ ਦੇ ਨਾਲ ਅਸਵਾਰ ਹੋਈ।
ਸ੍ਰੀ ਸਤਿਗੁਰ ਆਏ ਦਰਬਾਰ, ਕਰੀ ਪ੍ਰਦਕਸ਼ਨਾ ਬੰਦਨ ਧਾਰ।
ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਪਹੁੰਚੇ ਨੇ, ਆਣ ਕੇ ਨਮਸਕਾਰ ਤੇ ਪ੍ਰਕਰਮਾ ਕੀਤੀ।
ਸਗਰੇ ਸੰਗ ਵਹਿਰ ਤਬ ਆਏ, ਚੜ ਖਾਸੇ ਪਰ ਗੁਰੂ ਸੁਹਾਏ।
ਸਾਰੇ ਦੇ ਸਾਰੇ ਫਿਰ ਬਾਹਰ ਆਏ ਨੇ ਤੇ ਸਤਿਗੁਰਾਂ ਨੇ ਉਸ ਵੇਲੇ ਪਾਲਕੀ ਦੀ ਅਸਵਾਰੀ ਕੀਤੀ।
ਆਣੀ ਰਾਏ ਸੂਰਜ ਮਲ ਸੰਗ, ਤੇਗ ਬਹਾਦਰ ਚੜੇ ਤੁਰੰਗ।
ਆਣੀ ਰਾਏ ਜੀ, ਸੂਰਜ ਮਲ ਜੀ, ਇਹਨਾਂ ਨੇ ਘੋੜਿਆਂ ਦੀ ਸਵਾਰੀ ਕੀਤੀ ਹੈ ਤੇ ਤੇਗ ਬਹਾਦਰ ਜੀ ਨੇ ਵੀ ਘੋੜੇ ਦੀ ਅਸਵਾਰੀ ਕੀਤੀ।
ਸਿਆਂਦਨ ਪਰ ਗੁਰਦਾਸ ਚੜਾਏ, ਅਪਰ ਚਲੇ ਸਭ ਹੈ ਹਰ ਖਾਏ।
ਰੱਥ ਦੀ ਸਵਾਰੀ ਭਾਈ ਗੁਰਦਾਸ ਜੀ ਨੂੰ ਦਿੱਤੀ ਗਈ ਹੈ ਤੇ ਹੋਰ ਬਾਕੀ ਸਾਰੇ ਦੇ ਸਾਰੇ ਘੋੜਿਆਂ ਤੇ ਖੁਸ਼ੀ ਦੇ ਨਾਲ ਅਸਵਾਰ ਨੇ।
ਬੜੀ ਪੀਰ ਮਾਰਗ ਮੈਂ ਚਾਲੇ, ਸੁਪਾਟ ਮਸੰਦ ਲੀਏ ਗਨ ਨਾਲੇ। ਬਹੁਤ ਵੱਡੀ ਰਸਤੇ ਦੇ ਉੱਤੇ ਭੀੜ ਹੈ, ਕਿਉਂਕਿ ਬਹੁਤ ਸਾਰੇ ਸਤਿਗੁਰਾਂ ਦੇ ਜਿਹੜੇ ਯੋਧੇ ਨੇ ਉਹ ਵੀ ਨਾਲ ਨੇ। ਡੇਢ ਕ ਜਾਮ ਵਿਖੇ ਚੱਲ ਗਏ, ਤੀਰਥ ਦਰਸ ਬਿਲੋਕਤ ਪੈ। ਕਰੀਬ ਕਵੀ ਜੀ ਲਿਖਦੇ ਨੇ ਕਿ ਡੇਢ ਕ ਪਹਿਰ ਦੇ ਵਿੱਚ ਅੰਮ੍ਰਿਤਸਰ ਤੋਂ ਤਰਨ ਤਾਰਨ ਪਹੁੰਚ ਗਏ ਨੇ, ਉੱਥੇ ਜਾ ਕੇ ਤੀਰਥ ਦਾ ਦਰਸ਼ਨ ਕੀਤਾ। ਪੂਰਬ ਦਿਸ਼ ਕੋ ਕਰਿਓ ਨਵੇਸ, ਉਤਰਿਓ ਆਣ ਕੁਟੰਬ ਅਸ਼ੇਸ਼। ਪੂਰਬ ਦੀ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਡੇਰਾ ਲਾਇਆ ਹੈ, ਸਤਿਗੁਰਾਂ ਦਾ ਸਾਰੇ ਦਾ ਸਾਰਾ ਕੁਟੰਬ ਪਰਿਵਾਰ ਉੱਥੇ ਇਕੱਤਰ ਹੋਇਆ। ਖਾਣ ਪਾਣ ਆਛੇ ਕਰਵਾਏ, ਕਰਤ ਬਿਲਾਸਣ ਦਿਓਸ ਬਿਤਾਏ। ਪ੍ਰਸ਼ਾਦ ਪਾਣੀ ਬਣਾ ਕੇ ਚੰਗੇ ਤਰੀਕੇ ਦੇ ਨਾਲ ਛਕਿਆ ਤੇ ਛਕਾਇਆ ਗਿਆ ਹੈ, ਉਹ ਸਾਰੇ ਦਾ ਸਾਰਾ ਦਿਨ ਇਸ ਤਰੀਕੇ ਦੇ ਨਾਲ ਬਤੀਤ ਕੀਤਾ। ਤੀਰਥ ਸ੍ਰੀ ਅਰਜਨ ਜਿਮ ਕਰਿਓ, ਸਰਵ ਪ੍ਰਸੰਗ ਸੋ ਗੁਰੂ ਅਚਰਿਓ। ਕਿਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤੀਰਥ ਦੀ ਰਚਨਾ ਕੀਤੀ ਸੀ, ਇਹ ਸਾਰਾ ਪ੍ਰਸੰਗ ਸਤਿਗੁਰਾਂ ਨੇ ਸਾਰਿਆਂ ਨੂੰ ਸੁਣਾਇਆ। ਪਾਨਾ ਯਾਦ ਸੁਣਤ ਹਰ ਖਾਏ, ਤ੍ਰੋਧ ਸਿਮੀ ਚੌਦਸ਼ ਨਰ ਆਏ। ਪਾਨਾ ਆਦਿਕ ਸਾਰੇ ਦੇ ਸਾਰੇ ਪ੍ਰਸੰਗ ਨੂੰ ਸੁਣ ਕੇ ਖੁਸ਼ ਹੋਏ ਨੇ, ਸੰਗਤ ਬਹੁਤ ਸਾਰੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਇਕੱਤਰ ਹੋਈ। ਧਰੈ ਅਕੋਰਨ ਬੰਧਨ ਠਾਨ, ਉਤਰੈ ਤੀਰਥ ਤੀਰ ਸ਼ਨਾਨ। ਸਾਰੇ ਦੇ ਸਾਰੇ ਸਤਿਗੁਰਾਂ ਨੂੰ ਆਣ ਕੇ ਨਮਸਕਾਰਾਂ ਕਰਦੇ ਨੇ, ਤੀਰਥ ਦੇ ਉੱਤੇ ਜਾ ਕੇ ਭਾਵ ਕੇ ਉਸ ਬਣੇ ਹੋਏ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ। ਦਿਵਸ ਅਮਸਿਆ ਮੱਜਣ ਠਾਨ, ਗਮਨੇ ਸ੍ਰੀ ਅਰਜਨ ਕੇ ਥਾਨ। ਮੱਸਿਆ ਵਾਲੇ ਦਿਨ ਸਤਿਗੁਰਾਂ ਨੇ ਵੀ ਉਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਹੈ ਉੱਥੇ ਨਮਸਕਾਰ ਕਰਨ ਦੇ ਵਾਸਤੇ ਚਲੇ ਗਏ। ਸਤਿਗੁਰ ਸਭਾ ਵਿਸਾਲ ਲਗਾਈ, ਸੰਗਤ ਆਏ ਆਏ ਸਮੁਦਾਈ। ਸਤਿਗੁਰਾਂ ਨੇ ਵੱਡੀ ਸਭਾ ਸਜਾਈ ਤੇ ਸੰਗਤ ਬਹੁਤ ਸਾਰੀ ਉਸ ਸਭਾ ਦੇ ਵਿੱਚ ਹਾਜ਼ਰ ਹੋਈ। ਅਦਕ ਤਿਹਾਵਲ ਕੋ ਬਰਤਾਵੈ, ਵਸਤ੍ਰ ਦਰਬ ਕੀ ਭੇਟ ਚੜਾਵੈ। ਬਹੁਤਾ ਸਾਰਾ ਕੜਾਹ ਪ੍ਰਸ਼ਾਦ ਅਰਪਣ ਹੋਇਆ ਜਿਹੜਾ ਕਿ ਸੰਗਤ ਦੇ ਵਿੱਚ ਵਰਤਾਇਆ ਗਿਆ। ਇਸ ਤੋਂ ਇਲਾਵਾ ਬਹੁਤ ਸਾਰੇ ਕੱਪੜੇ ਤੇ ਪੈਸੇ ਵੀ ਸਤਿਗੁਰਾਂ ਦੀ ਭੇਟਾ ਰੱਖੇ ਗਏ। ਕਰੈ ਕਾਮਨਾ ਕੀ ਅਰਦਾਸ, ਪੁਰਵੈ ਸਿਰ ਸਤਿਗੁਰ ਕੇ ਪਾਸ। ਅਨੇਕਾਂ ਤਰ੍ਹਾਂ ਦੀਆਂ ਸੰਗਤਾਂ ਦੇ ਵੱਲੋਂ ਕਾਮਨਾਵਾਂ ਦੀਆਂ ਅਰਦਾਸਾਂ ਹੋਈਆਂ, ਅਰਜ਼ਾਂ ਹੋਈਆਂ, ਤੇ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਅਰਦਾਸਾਂ ਨੂੰ ਪ੍ਰਵਾਨ ਕੀਤਾ। ਸ੍ਰੀ ਹਰਗੋਬਿੰਦ ਗਿਰਾ ਬਖਾਨੀ, ਮਹਿਮਾ ਤੀਰਥ ਪੁੰਨ ਮਹਾਨੀ। ਸਭਾ ਦੇ ਵਿੱਚ ਬੈਠ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਤੀਰਥ ਦੀ ਬਹੁਤ ਵੱਡੀ ਮਹਿਮਾ ਬਿਆਨ ਕੀਤੀ। ਸਤਿਗੁਰਾਂ ਨੇ ਆਖਿਆ ਕਿ ਇਸ ਤੀਰਥ ਦੀ ਮਹਿਮਾ ਵੱਡੇ ਪੁੰਨਾਂ ਦਾ ਦਾਨ ਦੇਣ ਵਾਲੀ। ਸਭ ਨੇ ਅਮਾਵਸ ਕਰੈ ਇਸ਼ਨਾਨ, ਸੋਤੇ ਆਦਿਕ ਫਲ ਲਹਿ ਮਹਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਮੱਸਿਆ ਵਾਲੇ ਦਿਨ ਇੱਥੇ ਆਣ ਕੇ ਇਸ਼ਨਾਨ ਕਰੇਗਾ, ਪੁੱਤਰ ਆਦਿਕ ਜਿਹੜੀਆਂ ਕਾਮਨਾਵਾਂ ਨੇ ਉਹਦੀਆਂ ਪੂਰੀਆਂ ਹੋਣਗੀਆਂ। ਪਾਦਰੋਂ ਦਰਸ ਮਹਾਤਮ ਮਹਾ, ਕਰੈ ਇਸ਼ਨਾਨ ਆਏ ਜੇ ਹਾਂ। ਪਾਦਰੋਂ ਦੇ ਮਹੀਨੇ ਦੀ ਮੱਸਿਆ ਵਾਲੇ ਦਿਨ ਇਸ ਤੀਰਥ ਦੇ ਵਿੱਚ ਇਸ਼ਨਾਨ ਕਰਨ ਦਾ ਵੱਡਾ ਮਹਾਤਮ। ਗੁਰੂ ਜੀ ਕਹਿੰਦੇ ਨੇ ਆਗੇ ਓਗਣ ਕੋ ਕਰੈ ਬਿਨਾਸ਼, ਬਿਮਲ ਹੋਏ ਪੁਰਵੈ ਸਭਾਸ। ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਦੇ ਸਮੂਹ ਸਾਰੇ ਦੇ ਸਾਰੇ ਪਾਪ ਦੂਰ ਹੋਣਗੇ, ਤੇ ਬਿਮਲ ਹੋਏ ਪੁਰਵੈ ਸਭਾਸ, ਉਹ ਪਵਿੱਤਰ ਹੋਏਗਾ ਤੇ ਆਸਾਂ ਪੂਰੀਆਂ ਹੋਣਗੀਆਂ। ਦਿਵਸ ਆਜ ਕੇ ਪੂਰਨ ਮੇਲਾ, ਹੋਏ ਸਦਾ ਨਰ ਨਰ ਸਕੇਲਾ। ਸਤਿਗੁਰਾਂ ਨੇ ਆਖਿਆ ਕਿ ਅੱਜ ਵਾਲੇ ਦਿਨ ਮੇਲਾ ਬਹੁਤ ਜ਼ਿਆਦਾ ਲੱਗਿਆ ਕਰੇਗਾ, ਬਹੁਤ ਸਾਰੇ ਇਸਤਰੀਆਂ ਪੁਰਸ਼ਾਂ ਦਾ ਇਕੱਠ ਹੋਇਆ ਕਰੇਗਾ। ਆਦ ਨਾ ਵਿਆਦ ਉਪਾਦ ਨਾ ਵਿਆਪੈ, ਜੇ ਮੱਜੈ ਹਰ ਜਪਜੀ ਜਾਪੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਤੇ ਜਪਜੀ ਸਾਹਿਬ ਦੇ ਪਾਠ ਨੂੰ ਕਰੇਗਾ, ਆਦ ਵਿਆਹ ਤੇ ਉਪਾਦ ਤਿੰਨ ਤਰ੍ਹਾਂ ਦੇ ਤਾਪ ਮੰਨੇ ਜਾਂਦੇ ਨੇ, ਉਹਨੂੰ ਕਦੇ ਨੀ ਵਿਆਪਣਗੇ।
ਸੋਹਣੇ ਆਨੰਦ ਸਭ ਕੋ ਮਨ ਹੋਵਾ,
ਮਹਾ ਮਹਾਤਮ ਸੰਗਤ ਜੋਵਾ।
ਸੁਣ ਕੇ ਸਤਿਗੁਰਾਂ ਦੇ ਪਵਿੱਤਰ ਬਚਨਾਂ ਨੂੰ ਸਾਰਿਆਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੋਇਆ। ਮਹਾ ਮਹਾਤਮ ਤੀਰਥ ਜੋਵਾ, ਤੀਰਥ ਦੇ ਵੱਡੇ ਮਹਾਤਮ ਨੂੰ ਸਤਿਗੁਰਾਂ ਨੇ ਪ੍ਰਗਟ ਕੀਤਾ ਇਸ ਤਰੀਕੇ ਦੇ ਨਾਲ।
ਤੀਨ ਦਿਵਸ ਸੰਗਤ ਰਹਿ ਪਾਸ, ਕਰ ਕਰ ਬੰਧਨ ਗਏ ਆਵਾਸ।
ਤਿੰਨ ਦਿਨਾਂ ਤੱਕ ਸੰਗਤ ਸਤਿਗੁਰਾਂ ਦੇ ਹਜੂਰ ਰਹੀ ਹੈ। ਤਿੰਨਾਂ ਦਿਨਾਂ ਤੋਂ ਬਾਅਦ ਨਮਸਕਾਰਾਂ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਸੰਗਤ ਵਾਪਸ ਪਰਤ ਗਈ।
ਤਿਸ ਦਿਨ ਸਤਿਗੁਰ ਕਰਿਓ ਮੁਕਾਮੂ, ਬਚ ਗੁਰਦਾਸ ਭਣੇ ਅਬਰਾਮੂ।
ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੁਕਾਮ ਰੱਖਿਆ, ਉੱਥੇ ਟਿਕਾਣਾ ਰੱਖਿਆ।
ਬਚ ਗੁਰਦਾਸ ਭਣੇ ਅਬਰਾਮੂ,
ਉਸ ਵੇਲੇ ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਬਚਨ ਕੀਤੇ।
ਦਵਾਦਸ਼ ਕੋਸਣ ਚੋਲਾ ਨਾਮ, ਸ੍ਰੀ ਅਰਜਨ ਥਲ ਹੈ ਤਿਸ ਗ੍ਰਾਮ।
ਭਾਈ ਗੁਰਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, 12 ਕੋਹਾਂ ਦੀ ਦੂਰੀ ਦੇ ਉੱਤੇ ਇੱਕ ਚੋਲਾ ਨਾਮ ਦੀ ਜਗ੍ਹਾ ਹੈ, ਜਿਹੜੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਸਾਈ ਹੋਈ ਜਗ੍ਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡਾ ਕੌਤਕ ਉੱਥੇ ਕੀਤਾ ਸੀ।
ਚਲੋ ਤਾਂ ਦਰਸ਼ਨ ਕਰ ਲੀਜੈ, ਨਰ ਨਾਰਨ ਕਿਰਤਾਰਥ ਕੀਜੈ।
ਭਾਈ ਗੁਰਦਾਸ ਨੇ ਅਰਜ ਕੀਤੀ ਕਿ ਜੇਕਰ ਤੁਹਾਡੀ ਰਜ਼ਾ ਹੋਵੇ ਤੇ ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕਰੀਏ, ਆਪਣੇ ਆਪ ਨੂੰ ਕਿਰਤਾਰਥ ਕਰੀਏ।
ਸੁਣ ਮਾਨੀ ਸ੍ਰੀ ਹਰਗੋਬਿੰਦ, ਚੜੇ ਪ੍ਰਾਤ ਸੰਗ ਸੈਨਾ ਬ੍ਰਿੰਦ।
ਭਾਈ ਗੁਰਦਾਸ ਨੂੰ ਸਤਿਗੁਰੂ ਜੀ ਕਹਿੰਦੇ ਨੇ, ਕਿਉਂ ਨੇ, ਐਸੀ ਜਗ੍ਹਾ ਦਾ ਜ਼ਰੂਰ ਦਰਸ਼ਨ ਕਰਾਂਗੇ ਜਿੱਥੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਛੋਹ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਬਤੀਤ ਕੀਤਾ ਤੇ ਅਗਲੀ ਹੀ ਸਵੇਰ ਉੱਥੇ ਜਾਣ ਦੀ ਤਿਆਰੀ ਕੀਤੀ। ਸਗਲ ਕੁਟਾਂ ਬਲੀਏ ਨਿਜ ਸਾਥ, ਅਜਾਏ ਪਹੁੰਚੇ ਦੀਨਾ ਨਾਥ।
ਸਾਰੇ ਪਰਿਵਾਰ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਦੀਨਾ ਦੇ ਨਾਥ ਨੇ ਉਹ ਪਹੁੰਚ ਗਏ।
ਸ੍ਰੀ ਅਰਜਨ ਥਲ ਕੇ ਢਿੱਗ ਡੇਰਾ, ਕਰ ਬੈਠੇ ਤਹ ਦਰਸ਼ਨ ਹੇਰਾ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ ਤੇ ਲਾਗੇ ਹੀ ਆਪਣਾ ਡੇਰਾ ਲਾਇਆ।
ਤੀਰ ਤੀਰ ਜੇ ਗ੍ਰਾਮ ਬਸੰਤੇ, ਗੋਰੇ ਅਗਵਨ ਜਾਨ ਪਹੁੰਚਿੰਤੇ।
ਨੇੜੇ ਨੇੜੇ ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਸਨ ਸਿੱਖ, ਉਹਨਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ।
ਲੈ ਲੈ ਦੁਗਦ ਦਦੀ ਸਮੁਦਾਏ, ਚੌਂਦਿਸ਼ ਤੇ ਚੌਪਤ ਚੱਲ ਆਏ।
ਕੋਈ ਦੁੱਧ ਲੈ ਕੇ ਆਇਆ ਹੈ, ਕੋਈ ਦਹੀਂ ਲੈ ਕੇ ਆਇਆ ਹੈ, ਇਸ ਤਰ੍ਹਾਂ ਚਾਰੇ ਪਾਸਿਆਂ ਤੋਂ ਚੌਂਪ ਨੂੰ ਖੁਸ਼ੀ ਨੂੰ ਧਾਰਨ ਕਰਕੇ ਸਾਰੇ ਪਹੁੰਚੇ।
ਸ੍ਰੀ ਹਰ ਗੋਬਿੰਦ ਪਿਤਾ ਸਥਾਨ, ਕੀਨ ਪ੍ਰਦਕਸ਼ਣ ਬੰਧਨ ਠਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਨਮਸਕਾਰ ਕੀਤੀ ਤੇ ਪ੍ਰਕਰਮਾ ਕੀਤੀ।
ਬੈਠ ਗਏ ਤਹ ਸਭਾ ਲਗਾਈ, ਸਿੱਖ ਸੰਗਤ ਪਹੁੰਚੀ ਸਭਾਈ।
ਉੱਥੇ ਸਭਾ ਲਗਾ ਕੇ ਸਤਿਗੁਰੂ ਜੀ ਬਹਿ ਗਏ ਨੇ, ਸਿੱਖ ਸੰਗਤ ਬਹੁਤ ਸਾਰੀ ਚੱਲ ਕੇ ਆਈ।
ਕਰ ਜੋਰ ਤਿਆਰ ਨਮੋ ਕਰੰਤੇ, ਰਸਦ ਅੰਨ ਕੋ ਗਣ ਅਰ ਪੰਤੇ।
ਸੰਗਤਾਂ ਦੇ ਵੱਲੋਂ ਨਮਸਕਾਰਾਂ ਕੀਤੀਆਂ ਗਈਆਂ, ਇਸ ਤੋਂ ਇਲਾਵਾ ਰਸਤ ਅੰਨ ਵੀ ਭੇਟਾ ਕੀਤਾ ਗਿਆ।
ਯਥਾ ਯੋਗ ਸ਼ਕਤ ਕ੍ਰਿਤ ਪੈ ਦਦ ਲਿਆਏ, ਚਹਿਤ ਸ਼੍ਰੇਹ ਕੋ ਆਣ ਚੜਾਏ।
ਆਪਣੀ ਵਿੱਤ ਦੇ ਮੁਤਾਬਕ ਸੰਗਤਾਂ ਨੇ ਘਿਓ ਔਰ ਮਿੱਠਾ ਤੇ ਦੁੱਧ ਦਹੀਂ ਲਿਆ ਕੇ ਅਰਪਣ ਕੀਤਾ ਹੈ, ਆਪਣੀ ਕਲਿਆਣ ਦੇ ਵਾਸਤੇ ਆਨੰਦ ਦੇ ਨਾਲ ਭੇਟਾ ਰੱਖਿਆ।
ਸ਼ਬਦ ਕੀਰਤਨ ਸੁੰਦਰ ਹੋਤ, ਜਿਸ ਔਰ ਬਾਸੇ ਗਿਆਨ ਅਦੋਤ।
ਕਵੀ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਸੁੰਦਰ ਸ਼ਬਦਾਂ ਦਾ ਕੀਰਤਨ ਹੋਇਆ, ਜਿਨ੍ਹਾਂ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਨ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਗਿਆਨ ਪੈਦਾ ਹੁੰਦਾ।
ਮੇਲ ਸਕੇਲਣ ਅਤਿਸ਼ੈ ਹੋਵਾ, ਧਰੈ ਪਾਓ ਗੁਰ ਦਰਸ਼ਨ ਜੋਵਾ।
ਬਹੁਤਾ ਸਾਰਾ ਇਕੱਠ ਹੋਇਆ, ਧਰੈ ਪਾਓ ਗੁਰ ਦਰਸ਼ਨ ਜੋਵਾ ਤੇ ਭਾਵਨਾ ਦੇ ਨਾਲ ਸਾਰਿਆਂ ਨੇ ਗੁਰੂ ਜੀ ਦਾ ਦਰਸ਼ਨ ਕੀਤਾ।
ਕਿਤਕ ਕਾਲ ਬੈਠੇ ਗੁਣ ਖਾਨੀ ਪਾਨਾ ਪਿਖ ਸਥਾਨ ਕਹਿ ਬਾਨੀ।
ਕਵੀ ਜੀ ਲਿਖਦੇ ਨੇ ਕਿ ਥੋੜਾ ਹੀ ਸਮਾਂ ਬਤੀਤ ਹੋਇਆ ਸੀ ਬੈਠਿਆ ਕਿ ਹੱਥ ਜੋੜ ਕੇ ਪਾਨਾ ਜੀ ਨੇ ਅਰਜ ਕੀਤੀ, ਕਹਿੰਦੇ ਨੇ ਕਿਸ ਕਾਰਨ ਕਰ ਗੋਰੇ ਤੇ ਆਏ ਕੋ ਕਾਰਜ ਕੀਨ ਸਮਨ ਪਾਏ। ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿ ਕਿਹੜੇ ਕਾਰਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਆਏ ਸਨ ਤੇ ਇੱਥੇ ਰਹਿ ਕੇ ਸਤਿਗੁਰਾਂ ਨੇ ਕੀ ਕਾਰਜ ਨੇਪਰੇ ਚਾੜੇ। ਸੁਣ ਸਤਿਗੁਰ ਦੇਖਿਓ ਗੁਰਦਾਸ ਕਹਿਓ ਹੁਤੋ ਇਹ ਪਿਤਕੇ ਪਾਸ। ਜਦੋਂ ਭਾਨਾ ਜੀ ਨੇ ਸਵਾਲ ਕੀਤਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਵੱਲ ਦੇਖਿਆ ਤੇ ਕਹਿੰਦੇ ਨੇ ਹੁਤੋ ਇਹ ਪਿਤਕੇ ਸਾਥ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਆਏ ਸਨ ਤੇ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਉਸ ਵੇਲੇ ਉਹਨਾਂ ਦੇ ਨਾਲ ਹੀ ਸਨ। ਗਾਥਾ ਤਬ ਕੀ ਸਗਰੀ ਜਨ ਜਿਉ ਆਏ ਅਰ ਗਏ ਬਖਾਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਉਸ ਵੇਲੇ ਨਾਲ ਸਨ, ਇਸ ਕਰਕੇ ਭਾਈ ਗੁਰਦਾਸ ਜੀ ਹੀ ਦੱਸਣਗੇ ਕਾਹਦੇ ਵਾਸਤੇ ਸਤਿਗੁਰੂ ਜੀ ਆਏ ਸਨ ਤੇ ਕਿਹੜਾ ਕੌਤਕ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਵਰਤਾਇਆ, ਇਹ ਭਾਈ ਗੁਰਦਾਸ ਜੀ ਬਿਆਨ ਕਰਨਗੇ। ਸਤਿਗੁਰਾਂ ਨੇ ਭਾਨਾ ਸਾਹਿਬ ਨੂੰ ਇਸ ਤਰ੍ਹਾਂ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਉਸ ਪਿੰਡ ਦੀ ਗਾਥਾ ਨੂੰ ਬਿਆਨ ਕਰਨਗੇ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨਿਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।